ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
Tusi SBS Punjabi naal mobile, online ate radio dwara jude ho.
ਜੀ ਹਾਜ਼ਰੀਨ, ਪੇਸ਼ ਹੋਣ ਜਾ ਰਿਹਾ ਜੀ ਤੁਹਾਡਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ SBS ਦੇ ਚੈਨਲ ਸਾਊਥ ਏਸ਼ੀਅਨ ਉੱਤੇ। ਅੱਜ ਬੁੱਧਵਾਰ 26 ਨਵੰਬਰ 2025 ਦੀ ਖੂਬਸੂਰਤ ਜੀ ਸ਼ਾਮ ਨੂੰ ਪ੍ਰੋਗਰਾਮ ਲੈ ਕੇ ਮੈਂ MP ਸਿੰਘ ਸਿਡਨੀ ਸਟੂਡੀਓ ਤੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਕਰਦਾ ਹਾਂ ਜੀ ਸਵਾਗਤ। ਨਾਲ ਹੀ ਪੇਸ਼ ਕਰਦਾ ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਵੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਨ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏਗਰ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਦੇ ਟੋਰਸ ਸਟੇਟ ਆਈਲੈਂਡਰ ਖਿੱਤੇ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਜਾਣਕਾਰੀ ਪੇਸ਼ ਕਰਨੀ ਹੈ ਆਸਟ੍ਰੇਲੀਆ ਵਿੱਚ ਵੱਧ ਰਹੇ ਨਸਲਵਾਦ ਜਾਂ ਰੇਸਿਜ਼ਮ ਬਾਰੇ, ਅਤੇ ਉਹ ਵੀ ਖਾਸ ਕਰਕੇ ਭਾਰਤੀਆਂ ਉੱਤੇ ਹੋਣ ਵਾਲੇ ਹਮਲਿਆਂ ਦੀ ਗੱਲ ਕਰਨੀ ਹੈ ਜੋ ਕਿ ਹਾਲ ਵਿੱਚ ਹੀ ਕਾਫੀ ਮਾਤਰਾ ਵਿੱਚ ਵਧੇ ਦੇਖੇ ਗਏ ਹੈ, ਤੇ ਉਹ ਵੀ ਸਿਡਨੀ ਦੇ ਘੁੱਗ ਵਸਦੇ ਪੈਰਾਮੈਟਾ ਵਰਗੇ ਸਬਬ ਦੇ ਵਿੱਚ। ਇਹਨਾਂ ਹਮਲਿਆਂ ਪ੍ਰਤੀ ਸਰਕਾਰ, ਅਦਾਰਿਆਂ ਅਤੇ ਭਾਈਚਾਰਕ ਆਗੂਆਂ ਦਾ ਕੀ ਕਹਿਣਾ ਹੈ, ਇਹ ਵੀ ਕਰਾਂਗੇ ਨਾਲ ਹੀ ਨਾਲ ਪੇਸ਼। ਆਸਟ੍ਰੇਲੀਆ ਵਿੱਚ ਸਾਈਕਲੋਨ ਫੀਨਾ ਨੇ ਜਿਹੜੀ ਤਬਾਹੀ ਮਚਾਈ ਹੋਈ ਹੈ, ਉਸ ਦਾ ਟਾਕਰਾ ਕਰਨ ਲਈ ਪੰਜਾਬੀ, ਸਿੱਖ ਤੇ ਵਿਆਪਕ ਭਾਈਚਾਰਾ ਕਿਵੇਂ ਅੱਗੇ ਵੱਧ ਕੇ ਇਸ ਦਾ ਮੁਕਾਬਲਾ ਕਰ ਰਿਹਾ ਤੇ ਪ੍ਰਦਾਨ ਕਰ ਰਿਹਾ ਮਦਦ, ਜਾਣਾਂਗੇ ਅੱਜ ਦੀ ਵਿਸ਼ੇਸ਼ ਮੁਲਾਕਾਤ ਵਿੱਚ ਜੋ ਕਿ ਹੋਵੇਗੀ ਡਾਰਵਨ ਤੋਂ ਉੱਗੇ ਸਮਾਜ ਸੇਵੀ ਤੇਜਿੰਦਰ ਸਿੰਘ ਹੋਰਾਂ ਦੇ ਨਾਲ ਤੇ ਉਨ੍ਹਾਂ ਦੇ ਨਾਲ ਜੁੜੇ ਹੋਏ ਹੋਰ ਵਲੰਟੀਅਰ ਦੇ ਨਾਲ। ਇਸ ਦੇ ਨਾਲ ਹੀ ਕਈ ਹੋਰ ਜਾਣਕਾਰੀਆਂ ਵੀ ਕਰਾਂਗੇ ਪੇਸ਼, ਤੇ ਬੁੱਧਵਾਰ ਵਾਲੇ ਦਿਨ ਮਨੋਰੰਜਨ ਤੇ ਜਾਣਕਾਰੀਆਂ ਨਾਲ ਭਰਪੂਰ ਬਾਲੀਵੁੱਡ ਦੀ ਗੱਪਸ਼ਪ ਵੀ ਹੋਵੇਗੀ ਜੀ ਪੇਸ਼। ਨਾਲ ਹੀ ਕੋਸ਼ਿਸ਼ ਕਰਾਂਗੇ ਕੁਝ ਗੀਤ ਤੇ ਸੰਗੀਤ ਵੀ ਤੁਹਾਡੀ ਨਜ਼ਰ ਕਰ ਸਕੀਏ, ਤੇ ਇਸ ਸਾਰੇ ਦਾ ਆਨੰਦ ਮਾਣਨ ਲਈ ਤੁਸੀਂ ਸਿਰਫ ਸਾਡਾ ਸਾਥ ਦੇਣਾ ਹੈ ਜੀ 5 ਵਜੇ ਤੱਕ। ਹੁਣ ਲੈ ਕੇ ਚਲਦੇ ਹਾਂ ਤੁਹਾਨੂੰ SBS ਦੇ ਨਿਊਜ਼ ਰੂਮ ਵੱਲ ਜਿੱਥੇ ਖਬਰਾਂ ਦਾ ਬੁਲੇਟਿਨ ਕਰ ਰਿਹਾ ਤੁਹਾਡਾ ਇੰਤਜ਼ਾਰ। SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਇਸ ਪ੍ਰਕਾਰ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਯੂਕਰੇਨ ਅਤੇ ਰੂਸ ਵਿਚਕਾਰ ਲਗਭਗ 4 ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਇਕ ਸਮਝੌਤਾ ਕਰਨ ਦੇ ਬਹੁਤ ਹੀ ਨੇੜੇ ਹੈ। ਤਿੰਨੋਂ ਦੇਸ਼ਾਂ ਦੇ ਵਫਦ ਇਸ ਵੇਲੇ ਆਬੂ ਧਾਬੀ ਵਿਚ ਗੱਲਬਾਤ ਵਿਚ ਸ਼ਾਮਲ ਹਨ, ਜਿੱਥੇ ਵਾਸ਼ਿੰਗਟਨ ਕ੍ਰੈਮਲਿਨ ਦੀ ਜੰਗ ਨੂੰ ਰੋਕਣ ਲਈ ਇਕ ਡੀਲ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਾਈਟ ਹਾਊਸ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਹੀ ਸਮਝੌਤੇ ਉਤੇ ਦਸਤਖਤ ਹੋ ਸਕਦੇ ਹਨ। ਇਸੇ ਦੌਰਾਨ ਯੂਕਰੇਨ ਦੇ ਸੁਰੱਖਿਆ ਮੁਖੀ ਰੁਸਤਮ ਓਮਰੇਵ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਵਲਾਦੀਮੂਰ ਜ਼ੇਲੈਂਸਕੀ ਦੇ ਇਸ ਮਹੀਨੇ ਸੰਭਾਵਿਤ ਅਮਰੀਕੀ ਦੌਰੇ ਦਾ ਪ੍ਰਬੰਧ ਕਰਨ ਲਈ ਯਤਨਸ਼ੀਲ ਹਨ ਕਿਉਂਕਿ ਸ਼ਾਂਤੀ ਯੋਜਨਾ ਉਤੇ ਗੱਲਬਾਤ ਤੇਜ਼ੀ ਨਾਲ ਜਾਰੀ ਹੈ। ਪਿਛਲੇ ਹਫ਼ਤੇ ਪੇਸ਼ ਕੀਤੀ ਗਈ ਅਮਰੀਕੀ 28-ਪੁਆਇੰਟ ਸ਼ਾਂਤੀ ਯੋਜਨਾ ਨੂੰ ਰੂਸ ਦੀਆਂ ਮੰਗਾਂ ਨਾਲ ਮੇਲ ਖਾਣ ਕਰਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਕ ਯੂਕਰੇਨੀ ਅਧਿਕਾਰੀ ਦੇ ਮੁਤਾਬਕ ਆਬੂ ਧਾਬੀ ਵਿਚ ਤਿਆਰ ਕੀਤਾ ਜਾ ਰਿਹਾ ਨਵਾਂ ਖਰੜਾ ਮਹੱਤਵਪੂਰਨ ਤੌਰ ਉਤੇ ਬਿਹਤਰ ਹੈ। ਨਿਊ ਸਾਊਥ ਵੇਲਜ਼ ਵਿਚ ਅਗਲੇ 24 ਘੰਟਿਆਂ ਦੌਰਾਨ ਖਤਰਨਾਕ ਅੱਗ ਦੀ ਸਥਿਤੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਲੋਅਰ ਸੈਂਟਰਲ ਵੈਸਟ ਪਲੇਨਸ ਲਈ ਭਿਆਨਕ ਅੱਗ ਦੇ ਖਤਰੇ ਦੀ ਭਵਿੱਖਬਾਣੀ ਹੈ, ਜਦਕਿ ਗ੍ਰੇਟਰ ਹੰਟਰ, ਗ੍ਰੇਟਰ ਸਿਡਨੀ, ਇਲਾਵਾਰਾ, ਸ਼ੋਲ ਹੈਵਨ ਅਤੇ ਹੋਰ ਖੇਤਰਾਂ ਵਿਚ ਅਤਿਅੰਤ ਅੱਗ ਦੇ ਖਤਰੇ ਦੀ ਪੁਸ਼ਟੀ ਕੀਤੀ ਗਈ ਹੈ। ਬੁੱਧਵਾਰ ਨੂੰ ਗਰਮ ਤੋਂ ਬਹੁਤ ਗਰਮ ਅਤੇ ਸੁੱਕੇ ਹਾਲਾਤ ਦੇ ਨਾਲ ਹਲਕੀ ਤੋਂ ਤੇਜ਼ ਪੱਛਮੀ ਅਤੇ ਉੱਤਰ ਪੱਛਮੀ ਹਵਾ ਚੱਲਣ ਦੀ ਉਮੀਦ ਹੈ। ਨਾਰਦਰਨ ਟੈਰੀਟਰੀ ਵਿਚ ਰਵਾਇਤੀ ਮਾਲਕ ਅਤੇ ਵਾਤਾਵਰਣ ਸਮਰਥਕ ਇਕ ਵਿਵਾਦਪੂਰਨ ਪਾਣੀ ਕੱਢਣ ਦੀ ਯੋਜਨਾ ਨੂੰ ਅਦਾਲਤ ਵਿਚ ਚੁਣੌਤੀ ਦੇ ਰਹੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਇਹ ਪ੍ਰਾਜੈਕਟ ਕਈ ਅਹਿਮ ਸਭਿਆਚਾਰਕ ਅਤੇ ਸੈਰ ਸਪਾਟਾ ਸਥਾਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮਾਮਲਾ ਨਾਰਦਰਨ ਟੈਰੀਟਰੀ ਸੁਪਰੀਮ ਕੋਰਟ ਵਿਚ ਦਰਜ ਕਰਾਇਆ ਗਿਆ ਹੈ। ਆਸਟ੍ਰੇਲੀਆ ਵਿਚ ਮਹਿੰਗਾਈ ਦਰ 16 ਮਹੀਨਿਆਂ ਵਿਚ ਸਭ ਤੋਂ ਉੱਚੇ ਪੱਧਰ ਉਤੇ ਪਹੁੰਚ ਸਕਦੀ ਹੈ। ਇਸ ਸਮੇਂ ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਆਪਣਾ ਨਵਾਂ ਮਾਸਿਕ ਖਪਤਕਾਰ ਕੀਮਤ ਸੂਚਕਾਂਕ ਜਾਰੀ ਕਰ ਰਹੀ ਹੈ। ਇਹ ਤਬਦੀਲੀ ਤਿਮਾਹੀ ਤੋਂ ਮਾਸਿਕ ਰਿਪੋਰਟਿੰਗ ਵੱਲ ਇਕ ਵੱਡੇ ਕਦਮ ਦੀ ਨਿਸ਼ਾਨਦੇਹੀ ਕਰਦੀ ਹੈ। ABS ਦੇ ਡਾਕਟਰ ਗਰੂਏਨ ਅਨੁਸਾਰ ਨਵੀਂ ਪ੍ਰਣਾਲੀ ਵਧੇਰੇ ਸਮੇਂ ਸਿਰ ਅਤੇ ਵਿਸਥਾਰਤ ਜਾਣਕਾਰੀ ਮੁਹੱਈਆ ਕਰੇਗੀ, ਜਿਸ ਨਾਲ ਮਹਿੰਗਾਈ ਦੇ ਰੋਜ਼ਾਨਾ ਵਿਚ ਆਉਣ ਵਾਲੇ ਮੋੜਾਂ ਦੀ ਪਹਿਲਾਂ ਪਛਾਣ ਕਰਨੀ ਸੰਭਵ ਹੋਵੇਗੀ। ਹੁਣ ਇਕ ਖ਼ਬਰ ਭਾਰਤੀ ਖਿੱਤੇ ਤੋਂ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਇਕ ਵਿਸ਼ੇਸ਼ ਸਿੱਕਾ ਅਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ। ਉਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਨੇ ਸੱਚ, ਨਿਆਂ, ਵਿਸ਼ਵਾਸ ਅਤੇ ਰੱਖਿਆ ਨੂੰ ਆਪਣਾ ਧਰਮ ਮੰਨਿਆ ਤੇ ਇਸ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸ੍ਰੀ ਮੋਦੀ ਹਰਿਆਣਾ ਦੇ ਕੁਰੂਕਸ਼ੇਤਰ ਪੁੱਜੇ, ਜਿੱਥੇ ਉਨਾਂ ਵੱਲੋਂ 9ਵੇਂ ਸਿੱਖ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿਚ ਇਕ ਵਿਸ਼ੇਸ਼ ਸਮਾਗਮ ਵਿਚ ਹਿੱਸਾ ਲਿਆ। ਉਨਾਂ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨਾਂ ਦੀਆਂ ਸਿੱਖਿਆਵਾਂ ਉਤੇ ਚੱਲਣ ਲਈ ਸਾਰਿਆਂ ਨੂੰ ਪ੍ਰੇਰਿਆ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖ਼ਬਰਾਂ। ਹੁਣ ਵੇਲਾ ਹੋ ਗਿਆ ਜੀ ਤੁਹਾਨੂੰ ਇਕ ਅਹਿਮ ਚਲੰਤ ਜਾਣਕਾਰੀ ਨਾਲ ਜੋੜਨ ਦਾ, ਤੇ ਅੱਜ ਦਾ ਵਿਸ਼ਾ ਹੈ ਕਿ ਆਸਟ੍ਰੇਲੀਆ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਿਸ ਤਰ੍ਹਾਂ ਨਾਲ ਕੀਤੀ ਜਾਂਦੀ ਹੈ, ਦੋਹੇ ਸਟੇਟ ਅਤੇ ਫੈਡਰਲ ਪੱਧਰ ਉਤੇ, ਤੇ ਇਹ ਜਾਣਕਾਰੀ ਪੇਸ਼ ਕਰ ਰਹੇ ਹਨ ਸਾਡੇ ਪ੍ਰੋਗਰਾਮ ਸਾਥੀ ਪਤਰਸ ਮਸੀਹ। ਦੋਸਤੋ, ਇਸ ਤੋਂ ਬਾਅਦ ਲਵਾਂਗੇ ਛੋਟੀ ਜਿਹੀ ਬ੍ਰੇਕ ਤੇ ਜਲਦ ਹਾਜ਼ਰ ਹੋਵਾਂਗੇ ਬਾਕੀ ਦੇ ਸਾਰੇ ਸੈਗਮੈਂਟਸ ਲੈ ਕੇ। ਜੁੜੇ ਰਹੋ SBS ਪੰਜਾਬੀ ਦੇ ਨਾਲ।
ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀਹ। ਮਨੁੱਖੀ ਅਧਿਕਾਰ ਕਾਨੂੰਨ ਦੇ ਮਾਹਿਰਾਂ ਵੱਲੋਂ ਸਰਕਾਰ ਨੂੰ ਫੈਡਰਲ ਮਨੁੱਖੀ ਅਧਿਕਾਰ ਕਾਨੂੰਨ ਸਥਾਪਿਤ ਕਰਨ ਦੇ ਇੱਕ ਮਹੱਤਵਪੂਰਨ ਮੌਕੇ ਦਾ ਲਾਭ ਉਠਾਉਣ ਲਈ ਆਖਿਆ ਜਾ ਰਿਹਾ ਹੈ। ਇਹ ਚਰਚਾ ਅਜਿਹੇ ਸਮੇਂ ਸ਼ੁਰੂ ਹੋਈ ਹੈ ਜਦੋਂ ਇੱਕ ਨਵੀਂ ਰਿਪੋਰਟ ਵਿੱਚ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਲੰਘੇ 5 ਦਹਾਕਿਆਂ ਦੌਰਾਨ ਆਸਟ੍ਰੇਲੀਆ ਦੇ ਵਿੱਚ ਅਜਿਹਾ ਕਾਨੂੰਨ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਕਿਸ ਤਰ੍ਹਾਂ ਰਾਜਨੀਤਿਕ ਵਿਰੋਧ ਅਤੇ ਗਲਤ ਜਾਣਕਾਰੀ ਦਾ ਸਾਹਮਣਾ ਕਰਨਾ ਪਿਆ। ਇਸੇ ਮਸਲੇ ਤੇ ਹੋਰ ਚਾਨਣਾ ਪਾਉਂਦੀ ਪੇਸ਼ ਹੈ ਸਾਡੀ ਇਹ ਖਾਸ ਰਿਪੋਰਟ। ਦੂਜੇ ਵਿਸ਼ਵ ਯੁੱਧ ਤੋਂ ਬਾਅਦ 1948 ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਦੇਸ਼ਾਂ ਵੱਲੋਂ ਮਨੁੱਖੀ ਅਧਿਕਾਰਾਂ ਦੇ ਵਿਸ਼ਵ ਵਿਆਪੀ ਐਲਾਨਨਾਮੇ ਨੂੰ ਅਪਣਾਇਆ ਗਿਆ ਸੀ। ਇਸ ਦਾ ਟੀਚਾ ਅੰਤਰਰਾਸ਼ਟਰੀ ਕਾਨੂੰਨ ਤਹਿਤ ਸਾਰੇ ਲੋਕਾਂ ਅਤੇ ਸਾਰੇ ਰਾਸ਼ਟਰਾਂ ਦੇ ਲਈ ਮੌਕਿਆਂ ਦਾ ਇੱਕ ਸਮਾਨ ਮਾਪਦੰਡ ਸਥਾਪਿਤ ਕਰਨਾ ਸੀ। ਜਿੱਥੋਂ ਤੱਕ ਇਸ ਨੂੰ ਵੱਖ ਵੱਖ ਮੁਲਕਾਂ ਵਿੱਚ ਲਾਗੂ ਕਰਨ ਦੀ ਗੱਲ ਹੈ, ਆਸਟ੍ਰੇਲੀਆਈ ਮਨੁੱਖੀ ਅਧਿਕਾਰ ਕਮਿਸ਼ਨ ਨੇ ਇੱਕ ਵੀਡੀਓ ਤਿਆਰ ਕੀਤਾ ਹੈ ਜਿਨ੍ਹਾਂ ਵਿੱਚ ਮਨੁੱਖੀ ਅਧਿਕਾਰਾਂ ਨੂੰ ਪ੍ਰਭਾਸ਼ਿਤ ਕਰਨ ਦਾ ਤਰੀਕਾ ਦੱਸਿਆ ਗਿਆ ਹੈ।
They are the ground rules for how we should treat one another with dignity, respect, equality and fairness.
ਨਿਊਜ਼ੀਲੈਂਡ ਅਤੇ ਯੂਕੇ ਦੇ ਉਲਟ ਆਸਟ੍ਰੇਲੀਆ ਵਿੱਚ ਕੋਈ ਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਨਹੀਂ ਹੈ, ਹਾਲਾਂਕਿ ਸੰਵਿਧਾਨ ਵੱਲੋਂ ਸੁਰੱਖਿਅਤ ਅਧਿਕਾਰ ਮੌਜੂਦ ਹਨ ਅਤੇ ਭੇਦਭਾਵ ਵਿਰੋਧੀ ਫੈਡਰਲ ਕਾਨੂੰਨ ਵੀ ਹਨ। ਮਿਸਾਲ ਦੇ ਤੌਰ ਤੇ ਵਿਕਟੋਰੀਆ, ACT ਅਤੇ ਕੁਈਨਜ਼ਲੈਂਡ ਦੇ ਵਿੱਚ ਰਾਜ ਅਤੇ ਖੇਤਰੀ ਪੱਧਰ ਤੇ ਇਕੱਲੇ ਮਨੁੱਖੀ ਅਧਿਕਾਰ ਕਾਨੂੰਨ ਹਨ, ਤਾਂ ਫਿਰ ਆਸਟ੍ਰੇਲੀਆ ਦੇ ਵਿੱਚ ਇੱਕ ਸੁਤੰਤਰ ਵਿਆਪਕ ਫੈਡਰਲ ਪੱਧਰ ਦਾ ਮਨੁੱਖੀ ਅਧਿਕਾਰ ਕਾਨੂੰਨ ਕਿਉਂ ਨਹੀਂ ਹੈ? ਮਨੁੱਖੀ ਅਧਿਕਾਰ ਕਾਨੂੰਨ ਕੇਂਦਰ ਅਤੇ ਵਿਟਲੈਮ ਇੰਸਟੀਚਿਊਟ ਦੀ ਇੱਕ ਨਵੀਂ ਰਿਪੋਰਟ ਨੇ ਇਸ ਸਵਾਲ ਦੀ ਪੜਤਾਲ ਕੀਤੀ ਹੈ। ਰਿਪੋਰਟ ਵਿੱਚ ਪਾਇਆ ਗਿਆ ਕਿ ਪਿਛਲੇ 5 ਦਹਾਕਿਆਂ ਤੋਂ ਫੈਡਰਲ ਮਨੁੱਖੀ ਅਧਿਕਾਰ ਕਾਨੂੰਨ ਦੇ ਲਈ ਆਮ ਲੋਕਾਂ ਦਾ ਸਮਰਥਨ ਵੱਧ ਰਿਹਾ ਹੈ, ਹਾਲਾਂਕਿ ਇਸ ਨੂੰ ਸਿਆਸੀ ਵਿਰੋਧ ਅਤੇ ਗਲਤ ਜਾਣਕਾਰੀਆਂ ਦਾ ਸਾਹਮਣਾ ਕਰਨਾ ਪਿਆ। ਵੈਸਟਰਨ ਸਿਡਨੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਜ਼ਾਦੇ ਦਸਤੀਆਰੀ ਇਸ ਰਿਪੋਰਟ ਦੇ ਸਹਿ ਲੇਖਕ ਹਨ।
There is a campaign to try to present a Human Rights Act as this very radical, very dangerous, even evil act that's a threat to democracy, when the truth is that we are the only liberal democracy in the world that doesn't have an enshrined human rights protection in our constitution or a national Human Rights Act.
ਪਿਛਲੇ 5 ਦਹਾਕਿਆਂ ਦੌਰਾਨ ਦੋ ਸਰਕਾਰਾਂ ਜਿਨ੍ਹਾਂ ਦੀ ਅਗਵਾਈ ਲੇਬਰ ਪਾਰਟੀ ਨੇ ਕੀਤੀ ਸੀ, ਉਨ੍ਹਾਂ ਵੱਲੋਂ ਰਾਸ਼ਟਰੀ ਮਨੁੱਖੀ ਅਧਿਕਾਰ ਬਿੱਲ ਸਥਾਪਿਤ ਕਰਨ ਦੇ ਲਈ 3 ਅਸਫਲ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਸਾਲ 2008 ਦੇ ਵਿਚ ਰੁੱਡ ਸਰਕਾਰ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਸਲਾਹ ਮਸ਼ਵਰਾ ਸ਼ੁਰੂ ਕੀਤਾ, ਜਿੱਥੇ 87% ਤੋਂ ਵੱਧ ਲਿਖਤੀ ਬੇਨਤੀਆਂ ਨੇ ਆਖਿਆ ਕਿ ਉਹ ਆਸਟ੍ਰੇਲੀਆਈ ਮਨੁੱਖੀ ਅਧਿਕਾਰ ਐਕਟ ਦਾ ਸਮਰਥਨ ਕਰਦੇ ਨੇ। ਸਾਲ 2024 ਦੇ ਵਿਚ ਮਨੁੱਖੀ ਅਧਿਕਾਰਾਂ ਬਾਰੇ ਸੰਸਦੀ ਸੰਯੁਕਤ ਕਮੇਟੀ ਨੇ ਆਸਟ੍ਰੇਲੀਆ ਦੇ ਮਨੁੱਖੀ ਅਧਿਕਾਰ ਢਾਂਚੇ ਤੇ ਇੱਕ ਰਿਪੋਰਟ ਜਾਰੀ ਕੀਤੀ ਸੀ ਅਤੇ ਇਸ ਦੀ ਪਹਿਲੀ ਸਿਫਾਰਸ਼ ਇੱਕ ਮਨੁੱਖੀ ਅਧਿਕਾਰ ਐਕਟ ਲਾਗੂ ਕਰਨ ਦੀ ਸੀ। ਪ੍ਰੋਫੈਸਰ ਦਸਤੀਆਰੀ ਆਖਦੇ ਨੇ ਕਿ ਇਸ ਵਿਚਾਰ ਨੂੰ ਜਨਤਾ ਦਾ ਭਾਰੀ ਸਮਰਥਨ ਪ੍ਰਾਪਤ ਹੈ।
I think people are seeing what is happening around the world with the erosion of rights and are realizing that we need to put safeguards in place Whilst, you know, some things might still be working today, we want to ensure that they continue to work in the future and that our rights are protected. At the moment, we're putting a lot of faith and in the goodwill of politicians to protect our rights. But what if tomorrow we don't have that protection anymore?
ਮਈ 2025 ਦੇ ਵਿੱਚ ਫੈਡਰਲ ਚੋਣਾਂ ਜਿੱਤਣ ਤੋਂ ਬਾਅਦ ਅਲਬਨੀਜ਼ੀ ਸਰਕਾਰ ਨੇ ਆਖਿਆ ਸੀ ਕਿ ਉਹ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ਦੀ ਯੋਜਨਾ ਦੇ ਹਿੱਸੇ ਵਜੋਂ ਮਨੁੱਖੀ ਅਧਿਕਾਰ ਕਾਨੂੰਨ ਨੂੰ ਅਪਣਾਉਣ ਤੇ ਧਿਆਨ ਨਾਲ ਵਿਚਾਰ ਕਰ ਰਹੀ ਹੈ, ਪਰ ਅਜਿਹਾ ਅਜੇ ਤੱਕ ਨਹੀਂ ਹੋ ਸਕਿਆ। ਮਨੁੱਖੀ ਅਧਿਕਾਰ ਕਾਨੂੰਨ ਕੇਂਦਰ ਦੀ CEO ਕੈਟਲਿਨ ਰੀਗਰ ਆਖਦੀ ਹੈ ਕਿ ਮਨੁੱਖੀ ਅਧਿਕਾਰ ਕਾਨੂੰਨ ਦੀ ਲੋੜ ਲਗਾਤਾਰ ਵੱਧਦੀ ਜਾ ਰਹੀ ਹੈ।
We have had so many royal commissions, even just in the last few years, from RoboDebt to the Disability Royal Commission to the Aged Care Royal Commission, that shows our system is actually not working the way it should. We've got some important protections, but there's big gaps between them. And for many people, they are falling through those gaps and have absolutely nowhere to go. And so the point of a Human Rights Act is that it would actually put the responsibility onto government and to all public decision makers to think about the impact on people at the time they are making their decisions, rather than us having to deal with the fallout after the fact.
Ms. Rieger da kehna hai ki manukhi adhikar kanoon di sthapna da arth unna muddiyan nu behtar tang naal nijithan de samarth hona vi hai jo vartman ate bhavikh vich paida honge.
Because that lays the groundwork for all the other discussions, whether it's about religious discrimination, racial discrimination, the right to health, access to proper housing. All of these things are covered under the umbrella of a Human Rights Act. So there's a perfect opportunity right now. The consultations have all been done. Overwhelmingly, there is public support for this. And it's really a no-brainer that this is just the next step.
SBS ਨਿਊਜ਼ ਲਈ ਵਿੰਗ ਕੁਆਂਗ ਦੀ ਇਹ ਰਿਪੋਰਟ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਜੀ ਦੋਸਤੋ, ਇਹ ਹਿਊਮਨ ਰਾਈਟਸ ਵਾਲੀ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ? ਹਰ ਇੱਕ ਇਨਸਾਨ ਦੇ ਜਿਹੜੇ ਹੱਕ ਹੈਗੇ ਆ ਉਹ ਕਿਹਾ ਜਾਂਦਾ ਕਿ ਬਰਾਬਰ ਹੁੰਦੇ ਆ, ਅਤੇ ਉਹਨਾਂ ਦੀ ਰਾਖੀ ਵੀ ਬਰਾਬਰੀ ਦੇ ਨਾਲ ਕੀਤੀ ਜਾਣੀ ਚਾਹੀਦੀ ਹੈ। ਦੋਸਤੋ, ਸਾਡੇ ਕੋਲ ਖਬਰਾਂ ਕੁਝ ਹੋਰ ਵੀ ਆ ਗਈਆਂ। ਲੋਈ ਇੰਸਟੀਚਿਊਟ ਨੇ ਇੱਕ ਸਰਵੇ ਕਰਵਾਇਆ ਜਿਹਦੇ 'ਚ ਪਤਾ ਚੱਲਿਆ ਕਿ ਏਸ਼ੀਆ ਪਾਵਰ ਇੰਡੈਕਸ ਜਿਹੜਾ ਪਹਿਲਾਂ ਵੀ ਉਹਨਾਂ ਨੇ ਜਾਰੀ ਕੀਤਾ ਸੀ, ਉਹਦੇ ਵਿੱਚ ਹੁਣ ਟੌਪ 5 ਕੰਟਰੀਜ਼ ਜਿਨ੍ਹਾਂ ਕੋਲ ਓਵਰਆਲ ਪਾਵਰ ਹੈਗੀ ਹੈ ਉਹਨਾਂ ਨੂੰ ਰੀਡਿਫਾਈਨ ਕੀਤਾ ਗਿਆ ਹੈ। ਪਹਿਲੇ ਸਥਾਨ 'ਤੇ ਹੈ US, ਫਿਰ ਚਾਈਨਾ, ਫਿਰ ਇੰਡੀਆ, ਫਿਰ ਜਪਾਨ ਅਤੇ ਫਿਰ ਰਸ਼ੀਆ। ਪਹਿਲਾਂ ਆਸਟ੍ਰੇਲੀਆ 5ਵੇਂ ਨੰਬਰ 'ਤੇ ਸੀ, ਜੋ ਕਿ ਹੁਣ ਖਿਸਕ ਕੇ 6ਵੇਂ ਨੰਬਰ 'ਤੇ ਹੋ ਗਿਆ ਹੈ। ਕਾਫੀ ਅਹਿਮ ਖਬਰ ਹੈਗੀ ਹੈ, ਇਸ ਲਈ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸਮਝੀ। ਅਤੇ ਦੋਸਤੋ, ਇੱਕ ਹੋਰ ਤੁਹਾਨੂੰ ਦੱਸ ਦਈਏ ਕਿ ਨਵੇਂ ਸਾਲ ਦੇ ਦਿਨ SBS ਚਿੱਲ ਉੱਤੇ ਚਿੱਲੈਸਟ 100 ਦੀ ਕਾਊਂਟਡਾਊਨ ਸ਼ੁਰੂ ਹੋ ਰਹੀ ਹੈ, ਅਤੇ ਇਸ ਦੇ ਵਾਸਤੇ ਹੁਣ ਵੋਟਿੰਗ ਸ਼ੁਰੂ ਹੋ ਗਈ ਹੈ। SBS ਚਿੱਲ ਦੇ ਚਿੱਲੈਸਟ 100 ਵਾਸਤੇ ਹੁਣੇ ਤੁਸੀਂ ਵੋਟ ਕਰ ਸਕਦੇ ਹੋ। ਆਪਣੇ ਮਨਪਸੰਦ ਟਰੈਕ ਚੁਣੋ ਅਤੇ SBS ਚਿੱਲ ਗਿਫਟ ਪੈਕ ਜਿੱਤੋ। 8 ਦਸੰਬਰ ਤੱਕ ਵੋਟ ਪਾਉਣ ਲਈ sbs.com.au/chill ਉੱਤੇ ਜਾ ਸਕਦੇ ਹੋ। ਦੋਸਤੋ, ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਦੇਸ਼ ਵਿਦੇਸ਼ ਵਿੱਚ ਮਨਾਇਆ ਜਾ ਰਿਹਾ ਹੈ, ਅਤੇ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਹੈਗੇ ਆ, ਹੋਰ ਜਿਹੜੇ ਅਦਾਰੇ ਹੈਗੇ ਆ, ਉਹਨਾਂ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ ਹੈ। ਸਾਡੇ ਕੋਲ ਇੱਕ ਜਾਣਕਾਰੀ ਆਈ ਹੋਈ ਹੈ, ਇੱਕ ਪ੍ਰੈਸ ਰਿਲੀਜ਼ ਆਇਆ ਹੋਇਆ ਸਾਡੇ ਕੋਲ। ਵੈਸੇ ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹ ਵਿਸ਼ੇਸ਼ ਦੀਵਾਨ ਉਲੀਕੇ ਗਏ ਹੈ, ਪਰ ਇਹ ਜਾਣਕਾਰੀ ਹੈ ਜਿਹੜੀ ਉਹ ਗੁਰਦੁਆਰਾ ਸਾਹਿਬ ਬਲੈਕਬਰਨ ਮੈਲਬਰਨ ਤੋਂ ਆਈ ਹੋਈ ਹੈ। ਇਹ ਹੈਗੀ ਜੀ ਗੁਰਪ੍ਰੀਤ ਸਿੰਘ, ਅਤੇ ਉਹਨਾਂ ਨੇ ਦੱਸਿਆ ਕਿ 29 ਅਤੇ 30 ਨਵੰਬਰ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਦੇ ਵਿੱਚ ਕਥਾ ਕੀਰਤਨ ਅਤੇ ਹੋਰ ਵੀ ਕਈ ਪ੍ਰਕਾਰ ਦੇ ਜਿਹੜੇ ਹੈਗੇ ਹੈ ਉਹ ਕੁਛ ਉੱਥੇ ਪ੍ਰਦਰਸ਼ਨੀਆਂ ਵਗੈਰਾ ਵੀ ਉਹ ਆਯੋਜਨ ਕਰ ਰਹੇ ਹੈਗੇ ਹੈ, ਅਤੇ ਕਾਫੀ ਜ਼ਿਆਦਾ ਉੱਥੇ ਕਹਿੰਦੇ ਰਾਗੀ ਪ੍ਰਚਾਰਕ ਵਗੈਰਾ ਹਾਜ਼ਰੀਆਂ ਭਰਨਗੇ, ਅਤੇ ਉਹ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਉਹ ਹੁਮ ਹੁਮਾ ਕੇ ਉੱਥੇ ਪਹੁੰਚਣ। ਉਹਨਾਂ ਨੇ ਇੱਕ ਨੰਬਰ ਵੀ ਦਿੱਤਾ ਜੀ, 0430-595-199, ਉਹ 4305951-89 ਦੇ ਉੱਤੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਅਤੇ ਦੋਸਤੋ, ਹੁਣ ਸਮਾਂ ਹੋ ਗਿਆ ਜੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ, ਬ੍ਰੇਕ ਤੋਂ ਬਾਅਦ ਤੁਹਾਨੂੰ ਦੱਸਾਂਗੇ, ਮਾਫ਼ ਕਰਨਾ, ਕਿ ਜਿਹੜੀ ਕਿ ਰੇਸਿਜ਼ਮ ਹੈ ਉਹ ਵੱਧਦੀ ਹੀ ਜਾ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਖਾਸ ਕਰਕੇ ਜਿਹੜਾ ਭਾਈਚਾਰਾ ਹੈਗਾ ਭਾਰਤੀ ਭਾਈਚਾਰਾ ਉਹ ਹੁਣ ਨਿਸ਼ਾਨੇ 'ਤੇ ਆਇਆ ਹੋਇਆ ਹੈ। ਇਹਦੇ ਕੀ ਕਾਰਨ ਹੈ, ਕੀ ਨਿਵਾਰਨ ਹੈਗੇ ਆ, ਅਤੇ ਸਰਕਾਰੀ ਅਦਾਰੇ ਇਹਦੇ ਬਾਰੇ ਕੀ ਕਰ ਰਹੇ ਹੈ, ਜਾਣਾਂਗੇ ਜਸਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਐਸ ਬੀ ਐਸ ਪੰਜਾਬੀ ਦੇ ਨਾਲ। ਜੀ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਐਸ ਬੀ ਐਸ ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜੋ ਕਿ ਅੱਜ ਪੇਸ਼ ਹੋ ਰਿਹਾ ਸਿਡਨੀ ਸਟੂਡੀਓ ਤੋਂ, ਅਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਐਮ ਪੀ ਸਿੰਘ। ਬ੍ਰੇਕ ਤੋਂ ਪਹਿਲਾਂ ਤੁਸੀਂ ਹਿਊਮਨ ਰਾਈਟਸ ਦੀ ਜਾਣਕਾਰੀ ਸੁਣੀ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਵੀ ਸੁਣੀਆਂ, ਜਿਨ੍ਹਾਂ ਵਿੱਚ ਇੱਕ ਚੰਗੀ ਖਬਰ ਇਹ ਸੀ ਕਿ ਜਿਹੜਾ ਰਸ਼ੀਆ ਅਤੇ ਯੂਕਰੇਨ ਦੇ ਵਿੱਚ ਜਿਹੜੀ ਵਾਰ ਚੱਲ ਰਹੀ ਹੈ, ਕਾਫੀ ਲੰਬੇ ਸਮੇਂ ਤੋਂ ਲੜਾਈ ਚੱਲ ਰਹੀ ਹੈ, ਯੁੱਧ ਚੱਲ ਰਿਹਾ ਹੈ, ਉਹ ਹੁਣ ਖਤਮ ਹੋ ਸਕਦਾ ਹੈ। ਕਹਿੰਦੇ ਉਹਦੇ ਵਾਸਤੇ ਨੈਗੋਸ਼ੀਏਸ਼ਨਸ ਤਿਆਰ ਕੀਤੀਆਂ ਜਾ ਰਹੀਆਂ ਹੈ। ਨਾਲ ਹੀ ਇੱਕ ਹੋਰ ਖਬਰ ਨੇ ਵੀ ਤੁਹਾਡਾ ਧਿਆਨ ਖਿੱਚਿਆ ਹੋਣਾ ਕਿ ਜਿਹੜੀ ਮਹਿੰਗਾਈ ਹੈ ਆਸਟ੍ਰੇਲੀਆ ਦੇ ਵਿੱਚ ਉਹ ਕਾਫੀ ਉੱਚੇ ਪੱਧਰ 'ਤੇ ਪਹੁੰਚ ਕੇ ਚੁੱਕੀ ਹੈ ਅਤੇ ਵੱਧਦੀ ਹੀ ਜਾ ਰਹੀ ਹੈਗੀ ਹੈ। ਇਸ ਵਾਸਤੇ ਜਿਹੜਾ ਏ ਬੀ ਐਸ ਹੈਗਾ, ਉਹਨਾਂ ਨੇ ਹੁਣ ਡਿਸਾਈਡ ਕੀਤਾ ਕਿ ਅੱਗੇ ਤੋਂ ਜਿਹੜੀਆਂ ਤਿਮਾਹੀ ਰਿਪੋਰਟਾਂ ਪੇਸ਼ ਕਰਦੇ ਸੀ ਉਹ ਹੁਣ ਹਰ ਮਹੀਨੇ ਹੀ ਪੇਸ਼ ਕਰਿਆ ਕਰਨਗੇ। ਇਸ ਬਾਰੇ ਜਾਂ ਹੋਰ ਵੀ ਕਿਸੇ ਟੋਪਿਕ ਬਾਰੇ ਤੁਹਾਡੇ ਕੋਈ ਵਿਚਾਰ ਹੋਣ ਤਾਂ ਸਾਡੇ ਨਾਲ ਤੁਸੀਂ ਬੜੇ ਤਰੀਕਿਆਂ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦੇ ਦੌਰਾਨ ਤੁਸੀਂ ਮੈਨੂੰ ਸੁਨੇਹਾ ਭੇਜ ਸਕਦੇ ਹੋ 0439-799-767 ਦੇ ਉੱਤੇ ਐਸ ਐਮ ਐਸ ਕਰ ਸਕਦੇ ਹੋ 0439-799-767 ਦੇ ਉੱਤੇ, ਜਾਂ ਤੁਸੀਂ ਕਿਸੇ ਵੀ ਸਮੇਂ ਈਮੇਲ ਕਰ ਸਕਦੇ ਹੋ punjabi.program@sbs.com.au ਦੇ ਉੱਤੇ, ਅਸੀਂ ਤੁਰੰਤ ਤੁਹਾਡੇ ਤੱਕ ਵਾਪਸੀ ਪਹੁੰਚ ਕਰਾਂਗੇ। ਅਤੇ ਸਾਡਾ ਫੇਸਬੁੱਕ ਪੇਜ ਹੈ ਜੀ ਐਸ ਬੀ ਐਸ ਪੰਜਾਬੀ, ਜਿਹੜੇ ਵੀ ਤੁਸੀਂ ਪੇਸ਼ਕਾਰੀਆਂ ਸੁਣਦੇ ਹੋ ਉਹਨਾਂ ਜਿਹੜੇ ਪੋਡਕਾਸਟ ਹੈਗੇ ਆ ਉਹ ਨਾਲੋਂ ਨਾਲ ਸਾਡੇ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ਪੇਜ ਦੇ ਉੱਤੇ ਸ਼ੇਅਰ ਕੀਤੇ ਜਾਂਦੇ ਹੈ ਤਾਂ ਕਿ ਉਹ ਦੂਜਿਆਂ ਤੱਕ ਵੀ ਪਹੁੰਚ ਸਕਣ। ਤੁਸੀਂ ਕਿਰਪਾ ਕਰਿਆ ਕਰੋ, ਉਹਨਾਂ ਨੂੰ ਲਾਈਕ ਕਰੋ ਅਤੇ ਉਹਨਾਂ ਨੂੰ ਦੂਜਿਆਂ ਤੱਕ ਵੀ ਪਹੁੰਚਾਇਆ ਕਰੋ। ਦੋਹਾਂ ਦਾ ਐਡਰੈਸ ਸੇਮ ਹੈਗਾ, ਫੇਸਬੁੱਕ ਦਾ ਵੀ ਅਤੇ ਇੰਸਟਾਗ੍ਰਾਮ ਦਾ ਵੀ, ਐਸ ਬੀ ਐਸ ਪੰਜਾਬੀ। ਅਤੇ ਹੁਣ ਗੱਲ ਕਰਦੇ ਹਾਂ ਜੀ ਆਸਟ੍ਰੇਲੀਆ ਵਰਗੇ ਦੇਸ਼ ਦੇ ਵਿੱਚ ਆ ਕੇ ਜਿਹੜੇ ਪ੍ਰਵਾਸੀ ਹੈਗੇ ਆ, ਜਿਨ੍ਹਾਂ ਦੀ ਦਿੱਖ ਥੋੜ੍ਹੀ ਜਿਹੀ ਡਿਫਰੈਂਟ ਹੁੰਦੀ ਹੈ, ਲੁੱਕ ਥੋੜ੍ਹੀ ਜਿਹੀ ਡਿਫਰੈਂਟ ਹੁੰਦੀ ਹੈ, ਉਹਨਾਂ ਨੂੰ ਕਈ ਵਾਰੀ ਰੇਸਿਜ਼ਮ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰੀ ਉਹ ਹਿਡਨ ਹੁੰਦੀ ਹੈ ਅਤੇ ਕਈ ਵਾਰੀ ਉਹ ਸਾਹਮਣੇ ਆ ਕੇ ਹੁੰਦੀ ਹੈ। ਕਈ ਵਾਰੀ ਉਹਨਾਂ ਨੂੰ ਅਟੈਕ ਵਗੈਰਾ ਕੀਤਾ ਜਾਂਦਾ, ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ, ਉਹਨਾਂ ਉੱਤੇ ਥੁੱਕਿਆ ਤੱਕ ਵੀ ਜਾਂਦਾ। ਸੋ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ ਪਿੱਛੇ ਜਿਹੇ ਕਾਫੀ ਵਾਧਾ ਦੇਖਣ ਨੂੰ ਮਿਲਿਆ, ਉਹ ਵੀ ਸਿਡਨੀ ਵਰਗੇ ਸ਼ਹਿਰ ਦੇ ਵਿੱਚ। ਅਤੇ ਇੱਥੇ ਜਿਹੜਾ ਬਹੁਤ ਸੱਭਿਅਕ ਇੱਕ ਸਬੱਬ ਗਿਣਿਆ ਜਾਂਦਾ, ਬਹੁਤ ਸੱਭਿਆਚਾਰਕ ਸਬੱਬ ਹੈਗਾ ਫੈਰਾਮੈਟਾ, ਉਹਦੇ ਵਿੱਚ ਉੱਪਰ ਥੱਲੇ 4 ਦੇ ਕਰੀਬ ਘਟਨਾਵਾਂ ਹੋਈਆਂ। ਅਤੇ ਇਹ ਸਾਰਾ ਜਿਹੜਾ ਸਾਰ ਹੈਗਾ ਇਹ ਤੁਹਾਡੇ ਤੱਕ ਪੇਸ਼ ਕਰਨ ਜਾ ਰਹੇ ਹਾਂ। ਜੇ ਤੁਸੀਂ ਇਹਨਾਂ ਮੌਕਿਆਂ ਉੱਤੇ ਕਿਸੇ ਕਿਸਮ ਦੀ ਕੋਈ ਗਵਾਹ ਸੀਗੇ ਜਾਂ ਤੁਹਾਡੇ ਕੋਈ ਜਾਣ ਪਹਿਚਾਣ ਵਾਲੇ ਹੈਗੇ ਹੈ, ਉਹ ਆਪਣਾ ਪੱਖ ਜਾਂ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਤੁਹਾਨੂੰ ਦੱਸ ਕੇ ਹਟਿਆ, ਈਮੇਲ ਕਰ ਸਕਦੇ ਹੋ ਜਾਂ ਐਸ ਐਮ ਐਸ ਵੀ ਕਰ ਸਕਦੇ ਹੋ 0439-799-767 ਦੇ ਉੱਤੇ। ਲਓ ਸੁਣੋ ਇਹ ਰਿਪੋਰਟ ਅਤੇ ਫਿਰ ਬਾਅਦ ਦੇ ਵਿੱਚੋਂ ਬਾਕੀ ਦੇ ਜਿਹੜੇ ਹੈਗੇ ਸੈਗਮੈਂਟਸ ਉਹ ਪੇਸ਼ ਕਰਦੇ ਹਾਂ ਜੀ।
ਤੁਸੀਂ ਹੋ ਐਸ ਬੀ ਐਸ ਪੰਜਾਬੀ ਦੇ ਨਾਲ।
ਹਾਜ਼ਰੀਨ, ਪਿਛਲੇ ਕੁਝ ਹਫ਼ਤਿਆਂ ਦੌਰਾਨ ਆਸਟ੍ਰੇਲੀਆ ਵਿੱਚ, ਖਾਸ ਕਰ ਭਾਰਤੀ ਭਾਈਚਾਰੇ ਵਿੱਚ, ਨਸਲੀ ਹਮਲਿਆਂ ਨੂੰ ਲੈ ਕੇ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਨੇ। ਕਈ ਭਾਈਚਾਰਕ ਮੈਂਬਰ ਕਹਿ ਰਹੇ ਹਨ ਕਿ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਨਾਲੋਂ ਵੱਧ ਸਾਹਮਣੇ ਆ ਰਹੇ ਹਨ ਅਤੇ ਇਹ ਸਿਰਫ ਵੱਖ ਵੱਖ ਘਟਨਾਵਾਂ ਹੀ ਨਹੀਂ ਸਗੋਂ ਇੱਕ ਵੱਧਦੇ ਰੁਝਾਨ ਵਾਂਗ ਲੱਗ ਰਹੇ ਨੇ। ਸਿਡਨੀ ਵਿੱਚ ਨਵੰਬਰ ਮਹੀਨੇ ਦੌਰਾਨ ਵਾਪਰੀਆਂ 2 ਘਟਨਾਵਾਂ ਨੇ ਇਸ ਚਿੰਤਾ ਨੂੰ ਹੋਰ ਵੀ ਗਹਿਰਾ ਕਰ ਦਿੱਤਾ ਹੈ, ਕਿਉਂਕਿ ਦੋਵਾਂ ਮਾਮਲਿਆਂ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਸਿਰਫ ਉਹਨਾਂ ਦੀ ਨਸਲ ਅਤੇ ਪਹਿਚਾਣ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ। ਮਿਤੀ 10 ਅਤੇ 14 ਨਵੰਬਰ ਨੂੰ ਹੋਏ ਇਹ ਦੋਨੋਂ ਹਮਲੇ ਇੱਕ ਦੂਜੇ ਤੋਂ ਵੱਖ ਵੀ ਹਨ ਅਤੇ ਇੱਕੋ ਜਿਹੇ ਵੀ। ਵੱਖ ਵੱਖ ਇਸ ਅਰਥ ਵਿੱਚ ਕਿ ਪੀੜਤ ਵੱਖ ਵੱਖ ਉਮਰ ਅਤੇ ਪਿਛੋਕੜ ਵਾਲੇ ਸਨ, ਪਰ ਇੱਕੋ ਜਿਹੇ ਇਸ ਗੱਲ ਵਾਸਤੇ ਕਿ ਦੋਵਾਂ ਵਿੱਚ ਨਸਲਵਾਦ ਦੀ ਛਾਪ ਸਪਸ਼ਟ ਸੀ। 10 ਨਵੰਬਰ ਵਾਲਾ ਪਹਿਲਾ ਹਮਲਾ ਖਾਸ ਤੌਰ 'ਤੇ ਦਰਦਨਾਕ ਸੀ, ਕਿਉਂਕਿ ਇਸ ਦਾ ਨਿਸ਼ਾਨਾ ਇੱਕ ਸੀਨੀਅਰ ਸਿਟੀਜ਼ਨ ਸੀ। ਇੱਕ ਬਜ਼ੁਰਗ ਵਿਅਕਤੀ ਉੱਤੇ ਹਮਲਾ ਨਾ ਸਿਰਫ ਨੈਤਿਕ ਤੌਰ 'ਤੇ ਗਲਤ ਹੈ, ਸਗੋਂ ਸਮਾਜਿਕ ਮੁੱਲਾਂ ਉੱਤੇ ਵੀ ਸਵਾਲ ਖੜ੍ਹੇ ਕਰਦਾ ਹੈ। ਇਹ ਘਟਨਾ ਪੈਰਾਮੈਟਾ ਵਰਗੇ ਬਹੁ ਸੱਭਿਆਚਾਰਕ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਲਈ ਗੰਭੀਰ ਚਿੰਤਾ ਦਾ ਕਾਰਨ ਬਣੀ ਹੋਈ ਹੈ। ਸਥਾਨਕ ਸੰਸਦ ਮੈਂਬਰ ਐਂਡਰੂ ਚਾਰਲਟਨ ਨੇ ਘਟਨਾ ਦੀ ਤਿੱਖੀ ਨਿੰਦਿਆ ਕਰਦਿਆਂ ਕਿਹਾ ਹੈ ਕਿ ਇਹ ਹਰ ਉਹ ਵਿਅਕਤੀ ਲਈ ਚੋਟ ਹੈ ਜੋ ਇੱਕ ਸੁਰੱਖਿਅਤ ਅਤੇ ਸਮਾਜਯੋਗ ਆਸਟ੍ਰੇਲੀਆ ਵਿੱਚ ਵਿਸ਼ਵਾਸ ਰੱਖਦਾ ਹੈ। ਉਹ ਕਹਿੰਦੇ ਹਨ ਕਿ ਉਹਨਾਂ ਦਾ ਦਫ਼ਤਰ ਪੀੜਤ ਦੀ ਹਰ ਕਦਮ ਉੱਤੇ ਸਹਾਇਤਾ ਕਰ ਰਿਹਾ ਅਤੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ। ਅਤੇ 14 ਨਵੰਬਰ ਦੀ ਘਟਨਾ ਵੀ ਉਹਨਾਂ ਹੀ ਚਿੰਤਾਵਾਂ ਨੂੰ ਦੁਹਰਾਉਂਦੀ ਹੈ। ਇੱਕ ਹੀ ਵਿਅਕਤੀ ਵੱਲੋਂ 3 ਭਾਰਤੀ ਨਾਗਰਿਕਾਂ ਉੱਤੇ ਨਸਲੀ ਗਾਲਾਂ, ਧੱਕੇਸ਼ਾਹੀ ਅਤੇ ਇੱਥੋਂ ਤੱਕ ਕਿ ਥੁੱਕ ਸੁੱਟੇ ਜਾਣ ਵਰਗਾ ਘਟੀਆ ਵਿਹਾਰ ਵੀ ਕੀਤਾ ਗਿਆ। ਇਹ ਸਿਰਫ ਹਮਲਾ ਨਹੀਂ ਸਗੋਂ ਮਨੁੱਖੀ ਮਰਿਆਦਾਵਾਂ ਦੀ ਵੀ ਉਲੰਘਣਾ ਹੈ। 3 ਵਿੱਚੋਂ 2 ਪੀੜਤ ਅਸਥਾਈ ਵੀਜ਼ਿਆਂ ਉੱਤੇ ਹਨ ਅਤੇ ਮੀਡੀਆ ਨਾਲ ਗੱਲ ਕਰਨ ਤੋਂ ਡਰਦੇ ਹਨ। ਇਹ ਆਪਣੇ ਆਪ ਵਿੱਚ ਹੀ ਇੱਕ ਬਹੁਤ ਵੱਡੀ ਚਿੰਤਾ ਹੈ। ਜਦ ਪੀੜਤ ਹੀ ਡਰ ਅਤੇ ਅਸਮੰਜਸ ਵਿੱਚ ਹੋਣ ਤਾਂ ਸਮਾਜ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ? ਪਰ 3 ਪੀੜਤ ਸ਼ਤਦੀਪ ਨੇ ਹਿੰਮਤ ਕਰਕੇ SBS ਹਿੰਦੀ ਨਾਲ ਆਪਣਾ ਦੁੱਖ ਸਾਂਝਾ ਕੀਤਾ। ਉਸ ਨੇ ਦੱਸਿਆ ਕਿ ਇਸ ਘਟਨਾ ਨੇ ਉਸ ਦੀ ਮਨੋਵਿਗਿਆਨਕ ਸਿਹਤ ਨੂੰ ਕਿੰਨਾ ਪ੍ਰਭਾਵਿਤ ਕੀਤਾ ਹੈ ਅਤੇ ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਅਜੇ ਵੀ ਅਣਸੁਖਾਵਾਂ ਤੇ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।
So I had parked my car in the Westfield Mall in Parramatta and I was walking down the footpath between the Ayer Street and the Marchin Street. My wife and my 9-year-old son were with me and I was looking at the GPS for GPS location to go to a venue. When this man walked up to me, I could feel something off. So I just stopped to see where my son and wife were they near me. And then suddenly this man spat on me and punched me in the face and then went off abusing. Why I felt this could have been racial is because there were other people on the footpath. He assaulted 2 other guys and all 3 of us were Indians. And there is a overall anti-Indian sentiment since the rally of the 31st August. So overall, I have reasons to believe that this might have been racial. It has impacted it a lot. I have been in Sydney for 3 years now. People have been nice, NRIs and local Australians. Most people have been pretty nice. But these kind of incidents reduce the confidence in the law and order and security. And definitely it impacts the quality of life of immigrants here. I just want to give an example. I'm from India, so there are a lot of problems in India. Road rage incident, there could be somebody might mug you. All those problems are there, I understand. But it never happened to anybody my circle that you're just walking on the road and somebody comes and punches you. So that is absolutely unacceptable in the lowest hierarchy of intimidation and assault. And that must stop. I think the police was pretty fast. They came in and took all our statements, all the 3 people who were assaulted. 1 person didn't give the statement. But I would have liked them to be more proactive in letting me know what is happening with the incident, because they had apprehended the assaulter, which is good. They acted in quick time and he is in custody, I understand. But I called them up and followed up. They should have called me and let me know what is happening, because this is serious. This has to be taken in all seriousness. The assaults are rising. And the community, not just the Indian community, but everyone must come together and say that enough is enough. This cannot happen anymore in a country like Australia. The Indian community has to stay together. They have to raise their voice. Even if somebody calls you, say, a bloody Indian, go back from where you came from. All those cases should be reported to the police, because that will create the numbers. And Indians and all immigrants, anyone who wants to live with dignity must give the message that we are not taking this lying down. We will fight back. We will fight back the legal way and send the people who are racists or who are abusers in, behind bars, definitely.
ਉਸ ਦੀ ਗੱਲਬਾਤ ਇਸ ਗੱਲ ਨੂੰ ਯਾਦ ਦਿਲਾਉਂਦੀ ਹੈ ਕਿ ਨਸਲੀ ਹਮਲੇ ਸਿਰਫ ਸਰੀਰਕ ਹੀ ਨਹੀਂ ਬਲਕਿ ਮਨ, ਹੌਸਲੇ ਤੇ ਸੁਰੱਖਿਆ ਦੀ ਭਾਵਨਾ ਉੱਤੇ ਵੀ ਡੂੰਘਾ ਅਸਰ ਛੱਡਦੇ ਹਨ। ਇਹਨਾਂ ਦੋਹਾਂ ਮਾਮਲਿਆਂ ਉੱਤੇ NSW ਦੇ ਪ੍ਰੀਮੀਅਰ ਕ੍ਰਿਸ ਮਿੰਜ਼ ਨੇ ਇੱਕ ਲਿਖਤੀ ਬਿਆਨ ਜਾਰੀ ਕਰਦਿਆਂ ਸੁਨੇਹਾ ਦਿੱਤਾ ਕਿ ਨਿਊ ਸਾਊਥ ਵੇਲਜ਼ ਵਿੱਚ ਨਸਲਵਾਦ ਦੀ ਬਿਲਕੁਲ ਕੋਈ ਥਾਂ ਨਹੀਂ ਹੈ। ਉਹ ਕਹਿੰਦੇ ਹਨ ਕਿ ਸਰਕਾਰ ਲਗਾਤਾਰ ਭਾਈਚਾਰੇ ਦੇ ਆਗੂਆਂ, ਸਥਾਨਕ ਸੰਸਥਾਵਾਂ ਅਤੇ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਹਰ ਵਿਅਕਤੀ, ਭਾਵੇਂ ਉਹ ਕਿਸੇ ਵੀ ਭਾਸ਼ਾ, ਧਰਮ ਜਾਂ ਨਸਲ ਨਾਲ ਸੰਬੰਧਿਤ ਹੋਵੇ, ਆਪਣੇ ਆਪ ਨੂੰ ਸੁਰੱਖਿਅਤ ਅਤੇ ਆਦਰਯੋਗ ਮਹਿਸੂਸ ਕਰ ਸਕੇ। ਇਸ ਸਮੇਂ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਆਫ NSW ਦੇ ਪ੍ਰਧਾਨ ਡਾ. ਯਾਦੂ ਸਿੰਘ ਨੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਐਸੀਆਂ ਘਟਨਾਵਾਂ ਨੂੰ ਚੁੱਪ ਚਾਪ ਨਾ ਸਿਹਾ ਜਾਵੇ। ਉਹ ਕਹਿੰਦੇ ਹਨ ਕਿ ਜਿੰਨਾ ਜ਼ਿਆਦਾ ਭਾਈਚਾਰਾ ਅੱਗੇ ਆਏਗਾ ਅਤੇ ਰਿਪੋਰਟ ਕਰੇਗਾ, ਓਨੀ ਹੀ ਵੱਧ ਸੰਭਾਵਨਾ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋ ਸਕੇਗੀ ਅਤੇ ਅੱਗੇ ਲਈ ਰੋਕਥਾਮ ਸੰਭਵ ਬਣ ਸਕੇਗੀ। ਰੇਸ਼ੀਅਲ ਅਤੇ ਮਾਈਗ੍ਰੇਸ਼ਨ ਐਕਸਪਰਟ ਡਾ. ਸੁਖਮਨੀ ਖੁਰਾਨਾ ਨੇ ਇਹਨਾਂ ਘਟਨਾਵਾਂ ਦੇ ਪਿੱਛੇ ਚਿੰਤਾ ਜਤਾਈ ਹੈ ਅਤੇ ਡੂੰਘਾਈ ਦੇ ਵਿੱਚ ਜਾ ਕੇ ਇਹਨਾਂ ਦੀ ਪੜਚੋਲ ਕਰਨ ਲਈ ਅੱਗੇ ਆਉਣ ਲਈ ਕਿਹਾ ਹੈ।
I was looking at a lot of the media coverage of issues related to migration from the time of the election campaign in April and May 2025. And since then, there has been scapegoating of migrants for various economic issues like cost of living pressures, housing affordability, transport congestion. And one would think that after the federal election, these problems or these anti-immigrant sentiments would die down because of the kind of outcome we had at the election. But that doesn't seem to be the case. And there's various local, national, international factors at play. One of them is that there is a rise in these sentiments across the world, and that does filter into Australia from social media. The other is that the messaging around, you know, what causes the cost of living crisis, there is still not significant leadership on that. So the messaging needs to be that there's various factors responsible for it. But if the general population is getting the message that the fact that they're taking longer on the motorway or they can't afford to pay their rent is because there is higher numbers of migrants, then unfortunately that anxiety, that fear, that disappointment will be directed at migrants. So I think there's a lot of leadership that's needed on an ongoing basis in the middle of this crisis to make sure that migrants of all backgrounds, including of Indian origin, are protected. And there also needs to be greater accountability for social media companies, because there's a lot of online infrastructures and algorithms that enable and amplify this kind of racism.
ਦੋਸਤੋ, ਇਹਨਾਂ ਘਟਨਾਵਾਂ ਨੂੰ ਜੇ ਸੰਖੇਪ ਦੇ ਵਿੱਚ ਸਮਝਣਾ ਹੋਵੇ ਤਾਂ ਸਪਸ਼ਟ ਤੌਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਨਸਲੀ ਹਮਲਿਆਂ ਨਾਲ ਲੜਨ ਲਈ ਪੀੜਤਾਂ, ਪੁਲਿਸ, ਸਰਕਾਰ ਅਤੇ ਸਮਾਜ ਚਾਰੇ ਪੱਖਾਂ ਦੀ ਭੂਮਿਕਾ ਮਹੱਤਵਪੂਰਨ ਹੈ। ਪੀੜਤਾਂ ਦਾ ਅੱਗੇ ਆਉਣਾ ਬਹੁਤ ਹੀ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਸਮਾਜ ਦਾ ਇਹ ਦ੍ਰਿੜ ਸੰਕੇਤ ਵੀ ਕਿ ਨਸਲਵਾਦ ਨੂੰ ਕਿਸੇ ਵੀ ਪੱਧਰ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਐਕਸਪਲੇਨਰ ਬਾਰੇ ਤੁਹਾਡੇ ਕੀ ਵਿਚਾਰ ਹਨ ਸਾਡੇ ਨਾਲ ਜ਼ਰੂਰ ਸਾਂਝ ਪਾਇਓ। ਈਮੇਲ ਕਰ ਸਕਦੇ ਹੋ punjabi.program@sbs.com.au ਦੇ ਉੱਤੇ। SBS ਪੰਜਾਬੀ ਵੱਲੋਂ ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਮਿਲਾਂਗੇ ਇੱਕ ਨਵੀਂ ਜਾਣਕਾਰੀ ਦੇ ਨਾਲ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟ।
ਤੁਸੀਂ ਸੁਣਦੇ ਹੋ ਜੀ ਤੁਹਾਡਾ ਆਪਣਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ SBS ਦੇ ਚੈਨਲ ਸਾਊਥ ਏਸ਼ੀਅਨ ਦੇ ਉੱਤੇ। ਅੱਜ ਬੁੱਧਵਾਰ ਵਾਲੇ ਦਿਨ ਪ੍ਰੋਗਰਾਮ ਪੇਸ਼ ਹੋ ਰਿਹਾ ਜੀ ਹਮੇਸ਼ਾ ਹੀ ਤਰ੍ਹਾਂ ਸਿਡਨੀ ਸਟੂਡੀਓ ਤੋਂ। ਬ੍ਰੇਕ ਤੋਂ ਪਹਿਲਾਂ ਤੁਸੀਂ ਬੜੀ ਹੀ ਅਹਿਮ ਜਾਣਕਾਰੀ ਸੁਣ ਰਹੇ ਸੀ ਜਿਹੜੀ ਕਿ ਸੀ ਨਸਲੀ ਹਮਲਿਆਂ ਬਾਰੇ। ਭਾਰਤੀ ਮੂਲ ਦੇ ਕਾਫੀ ਲੋਕਾਂ ਦੇ ਉੱਤੇ ਹਮਲੇ ਵਗੈਰਾ ਹੋਏ ਹੈ, ਬਹੁਤੇ ਲੋਕ ਸਾਹਮਣੇ ਨਹੀਂ ਆਉਂਦੇ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ, ਜਿਸ ਕਾਰਨ ਜਿਹੜੀ ਇਨਕੁਆਇਰੀ ਹੁੰਦੀ ਹੈ, ਜੋ ਵੀ ਪੜਤਾਲ ਵਗੈਰਾ ਕਰਨੀ ਹੁੰਦੀ ਹੈ ਪੁਲਿਸ ਵਗੈਰਾ ਨੇ, ਉਹ ਕਾਫੀ ਤੌਰ 'ਤੇ ਜਿਹੜੀ ਹੁੰਦੀ ਹੈ ਕਾਫੀ ਹੱਦ ਤੱਕ ਉਹ ਅਫੈਕਟ ਹੁੰਦੀ ਹੈ। ਸੋ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਜੇ ਕਿਸੇ ਨਾਲ ਵੀ ਹੈ ਵਾਪਰ ਜਾਂਦਾ ਤਾਂ ਉਹ ਸਾਹਮਣੇ ਆ ਕੇ ਸਹਿਯੋਗ ਦੇਵੇ, ਪੁਲਿਸ ਨਾਲ ਸਾਰਾ ਜਿਹੜਾ ਹੈਗਾ ਤਾਲਮੇਲ ਬਿਠਾ ਕੇ ਸਾਰੀ ਜਾਣਕਾਰੀ ਦੇਵੇ। ਦੋਸਤੋ, ਹੁਣ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਤਜਿੰਦਰਪਾਲ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਉੱਘੇ ਸਮਾਜ ਸੇਵੀ ਹੈਗੇ ਹੈ। ਪਿੱਛੇ ਜਿਹੇ ਇੱਕ ਸਾਈਕਲੋਨ ਫਿਨਾ, ਇਹਦਾ ਨਾਮ ਦਿੱਤਾ ਗਿਆ ਸੀ, ਉਹਨੇ ਕਾਫੀ ਤਬਾਹੀ ਮਚਾਈ ਸੀ। ਅਤੇ ਉਹ ਵੈਸੇ ਜਿਹੜੇ ਸਾਈਕਲੋਨ ਹੁੰਦੇ ਆ ਉਹ ਇੱਕਦਮ ਆਉਂਦੇ ਆ ਅਤੇ ਆਪਣੇ ਪਿੱਛੇ ਟ੍ਰੇਲ ਛੱਡ ਜਾਂਦੇ ਆ ਤਬਾਹੀ ਦੀ, ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਘਰਾਂ ਦਾ, ਪ੍ਰੋਪਰਟੀਜ਼ ਦਾ, ਬਾਕੀ ਜਿਹੜਾ ਖਾਣ ਪੀਣ ਦੀਆਂ ਅਵਸਥਾ ਹੁੰਦੀਆਂ ਕਾਫੀ ਮੁਸ਼ਕਲਾਂ ਮਿਲਦੀਆਂ। ਤਜਿੰਦਰਪਾਲ ਸਿੰਘ ਹੋਰੀ ਕਾਫੀ ਦੇਰ ਤੋਂ ਸੇਵਾ ਕਰ ਰਹੇ ਹੈਗੇ ਆ ਅਤੇ ਜਿਹੜੇ ਐਬਰੀਜਨਲ ਭਾਈਚਾਰਾ ਹੈਗਾ ਉਹਨਾਂ ਨਾਲ ਮਿਲ ਕੇ ਇਹਨਾਂ ਨੇ ਕਾਫੀ ਕਾਰਜ ਕੀਤੇ ਹੋਏ ਆ। ਹੁਣ ਵੀ ਜਦੋਂ ਸਾਈਕਲੋਨ ਫਿਨਾ ਨੇ ਉੱਥੇ ਕਾਫੀ ਜ਼ਿਆਦਾ ਤਬਾਹੀ ਮਚਾਈ ਤਾਂ ਇਹਨਾਂ ਨੇ ਕਿਸੇ ਦੀ ਵੇਟ ਨਹੀਂ ਕੀਤੀ। ਕਿ ਸਰਕਾਰਾਂ ਕੀ ਕਰਨਗੀਆਂ ਜਾਂ ਕਿੱਥੋਂ ਮਦਦ ਪ੍ਰਾਪਤ ਹੋ ਸਕਦੀ ਹੈ। ਇਹਨਾਂ ਨੇ ਆਪਣੇ ਜਿਹੜਾ ਉੱਥੇ ਇਹਨਾਂ ਦੀ ਵੈਨ ਹੈਗੀ ਹੈ ਉਹਦੇ ਵਿੱਚ ਹੀ ਖਾਣਾ ਵਗੈਰਾ ਲੈ ਕੇ ਹੰਡਰਡਸ ਆਫ ਜਿਹੜੇ ਫੂਡ ਪੈਕਟਸ ਹੈਗੇ ਆ ਇਹਨਾਂ ਨੇ ਸਪਲਾਈ ਆਲਰੇਡੀ ਕਰ ਚੁੱਕੇ ਹੈ। ਅਤੇ ਇਹਨਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਕਾਫੀ ਜ਼ਿਆਦਾ ਜਿਹੜੇ ਹੋਰ ਲੋਕ ਸੀ ਵਾਈਡਰ ਜਿਹੜੀ ਸਾਡੀ ਕਮਿਊਨਿਟੀ ਹੈਗੀ ਹੈ ਉਹਦੇ ਵਿੱਚੋਂ ਇਹਨਾਂ ਦੇ ਨਾਲ ਜੁੜਦੇ ਗਏ। ਜਾਣਦੇ ਹਾਂ ਉਹਨਾਂ ਨੇ ਹੁਣ ਤੱਕ ਕਿਹੜੀ ਸੇਵਾ ਇਸ ਸਾਈਕਲੋਨ ਫੀਨਾ ਦੇ ਸੰਬੰਧ ਦੇ ਵਿੱਚ ਇਹ ਕਰ ਚੁੱਕੇ ਹੋਏ ਹੈ ਅਤੇ ਇਹ ਗੱਲਬਾਤ ਕੀਤੀ ਹੈ ਸਾਡੇ ਪ੍ਰੋਗਰਾਮ ਦੇ ਮੁਖੀ ਸੁਮੀਤ ਕੌਰ ਹੋਰਾਂ ਨੇ।
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਹਾਲ ਹੀ ਵਿੱਚ ਨਾਰਦਰਨ ਟੈਰੀਟਰੀ ਵਿੱਚ ਫਿਨਾ ਚੱਕਰਵਾਤ ਕਾਰਨ ਕਾਫੀ ਨੁਕਸਾਨ ਹੋਇਆ ਹੈ। ਡਾਰਵਿਨ 'ਚ ਹਜ਼ਾਰਾਂ ਲੋਕਾਂ ਨੂੰ ਇਸ ਵੀਕਐਂਡ ਦੌਰਾਨ ਬਿਨਾਂ ਬਿਜਲੀ ਗੈਸ ਪਾਣੀ ਦੇ ਸਬਰ ਕਰਨਾ ਪਿਆ ਹੈ। ਸਕੂਲ ਵੀ ਬੰਦ ਰਹੇ ਨੇ, ਭਾਵੇਂ ਕਿ ਘਰਾਂ ਅਤੇ ਕਾਰੋਬਾਰਾਂ ਨੂੰ ਹੁਣ ਮੁੜ ਬਿਜਲੀ ਬਹਾਲ ਕਰ ਦਿੱਤੀ ਗਈ ਹੈ। ਹੁਣ ਇਹ ਚੱਕਰਵਾਤ ਵੈਸਟਰਨ ਆਸਟ੍ਰੇਲੀਆ ਵੱਲ ਨੂੰ ਰੁੱਖ ਕਰ ਗਿਆ ਹੈ, ਪਰ ਹਜੇ ਵੀ ਰਾਹਤ ਤੇ ਮੁੜ ਬਹਾਲੀ ਦੇ ਕੰਮਾਂ ਦੇ ਚੱਲਦਿਆਂ ਉੱਥੇ ਵਸਦੇ ਸਿੱਖ ਭਾਈਚਾਰੇ ਦੇ ਨੁਮਾਇੰਦੇ ਤੇਜਿੰਦਰਪਾਲ ਸਿੰਘ ਹੋਰਾਂ ਨੇ ਮਦਦ ਲਈ ਹਮੇਸ਼ਾ ਦੀ ਤਰ੍ਹਾਂ ਹੱਥ ਅੱਗੇ ਵਧਾਇਆ ਹੈ। ਉਨ੍ਹਾਂ ਵੱਲੋਂ ਆਪਣੀ ਫੂਡ ਵੈਨ ਰਾਹੀਂ ਲੋਕਾਂ ਨੂੰ ਮੁਫ਼ਤ ਭੋਜਨ ਦੀ ਸੇਵਾ ਕਰਨ ਦੀਆਂ ਖ਼ਬਰਾਂ ਨੇ। ਆਓ ਉਨ੍ਹਾਂ ਨਾਲ ਗੱਲਾਂ ਬਾਤਾਂ ਤੋਰਦੇ ਹਾਂ। ਹਾਂਜੀ ਤੇਜਿੰਦਰ ਜੀ, ਕੀ ਹਾਲਾਤ ਨੇ ਹੁਣ ਉੱਥੇ? ਆਵਾਜਾਈ, ਬਿਜਲੀ ਜਾਂ ਮੌਸਮ ਦੀਆਂ ਸਥਿਤੀਆਂ ਕਿਹੋ ਜਿਹੀਆਂ ਨੇ?
ਸਭ ਤੋਂ ਪਹਿਲਾਂ ਜੀ SBS ਪੰਜਾਬੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਤੇ SBS ਪੰਜਾਬੀ ਦਾ ਬਹੁਤ ਧੰਨਵਾਦ ਜਿਹਨੇ ਮੈਨੂੰ ਇਸ ਕਾਬਲ ਸਮਝਿਆ ਕਿ ਅਸੀਂ ਆਪਣੇ ਡਾਰਬਿਨ ਦਾ ਪੱਖ ਰੱਖ ਸਕੀਏ। ਕੁਛ ਏਰੀਆ 'ਚ ਨਾ ਲਾਈਟ ਆ ਚੁੱਕੀ ਹੈ, ਪਰ ਦਰਖਤ ਹਜੇ ਵੀ ਬਹੁਤ ਜ਼ਿਆਦਾ ਡਿੱਗੇ ਹੋਏ ਨੇ ਅਤੇ ਕੁਛ ਕਮਿਊਨਿਟੀਆਂ 'ਚ ਲਾਈਟ ਹਜੇ ਵੀ ਹੈ ਨਹੀਂ। ਅਤੇ ਅੱਜ ਕੁਛ ਮੈਕਡੋਨਲ ਕੁਛ ਲਾਈਕ ਜਿਹੜੇ ਮੈਕਡੋਨਲ ਹੋ ਗਿਆ, ਹੰਗਰੀ ਜੈਸ ਵਗੈਰਾ ਖੁੱਲ੍ਹ ਗਏ ਨੇ, ਪਰ ਲੋਕ ਹਜੇ ਬਹੁਤ ਸਟਰਗਲ ਕਰ ਰਹੇ ਨੇ ਜੀ, ਕਿਉਂਕਿ ਹਜੇ ਪ੍ਰੋਪਰ ਬਿਜਲੀ ਕਈ ਘਰਾਂ 'ਚ ਆਈ ਨਹੀਂ ਜੀ।
ਜੀ, ਤੇ ਇਹਨਾਂ ਦਿਨਾਂ ਦੌਰਾਨ ਤੁਸੀਂ ਕਿੰਨੀਆਂ ਕੁ ਮੀਲਸ ਵੰਡ ਚੁੱਕੇ ਹੋ?
ਅਸੀਂ ਭੈਣ ਜੀ, ਕਿਉਂਕਿ ਮੈਂ ਤਾਂ ਇੱਥੇ ਘੱਟੋ ਘੱਟ 18 ਕੁ ਸਾਲ ਹੋ ਗਏ ਰਹਿੰਦੇ ਨੂੰ, ਇਹ ਸਾਡਾ ਤੀਜੀ ਵਾਰੀ ਸਾਈਕਲੋਨ ਹੈ ਦੇਖ ਰਹੇ ਹਾਂ, ਅਤੇ ਇਸ ਵਾਰੀ ਅਸੀਂ ਪਹਿਲਾਂ ਹੀ ਤਿਆਰੀ ਕਰ ਲਈ ਸੀਗੀ ਅਤੇ ਮੇਰੇ ਕੋਲ ਵੀ ਅਸੀਂ ਵੈਸੇ ਹੀ ਹਰੇਕ ਸੈਚਰਡੇ 365-370 ਬੰਦੇ ਖਾਣਾ ਦਿੰਦੇ, ਇਸ ਕਰਕੇ ਚੌਲ ਤਾਂ ਮੈਂ ਪਹਿਲਾਂ ਹੀ ਹਾਫ ਟਨ ਦੇ ਕਰੀਬ ਲਿਆ ਕੇ ਰੱਖੇ ਹੋਏ ਸੀਗੇ। ਅਤੇ ਕੁਦਰਤੀ ਪਾਣੀ ਵੀ ਸਸਤਾ ਲੱਗਿਆ ਸੀ ਬੁੱਲਬਾਦ 'ਚ, ਫਿਰ ਮੈਂ ਅਸੀਂ ਵੈਸੇ ਹੀ 2 ਪੈਲਟ ਚੱਕ ਲਏ ਸੀਗੇ ਅਤੇ ਮੇਰੇ ਕੋਲ ਤਾਂ ਇੰਨਾ ਸਮਾਨ ਸੀਗਾ, ਜੇ ਕੁਛ ਵੀ 10 ਦਿਨਾਂ ਤੱਕ ਵੀ ਬੰਦ ਰਹਿੰਦਾ ਤਾਂ ਅਸੀਂ ਲੋਕਾਂ ਨੂੰ ਹਰ ਦਿਨ 500 ਬੰਦੇ ਨੂੰ ਖਾਣਾ ਦੇਈਏ ਤਾਂ 10 ਦਿਨ ਤੱਕ ਸਾਡੇ ਕੋਲ ਸਟੋਕ ਹੈਗਾ ਸੀਗਾ। ਅਤੇ ਦੂਜੀ ਗੱਲ ਹੁਣ, ਕਿਉਂਕਿ ਅਸੀਂ ਥੋੜ੍ਹੀ ਦੇਰ ਤੋਂ ਪਿੱਛੋਂ ਨੌਨ ਵੈੱਜ ਸ਼ੁਰੂ ਕਰਤਾ, ਕਿਉਂਕਿ ਇੱਥੇ 2 ਗੁਰਦੁਆਰਾ ਸਾਹਿਬ ਖੁੱਲ੍ਹ ਚੁੱਕੇ ਨੇ, ਔਰ ਵੈੱਜ ਹੀ ਫ੍ਰੀ ਦਿੰਦੇ ਨੇ, ਪਰ ਕਿਉਂਕਿ ਨੌਨ ਵੈੱਜ ਕੋਈ ਫ੍ਰੀ ਨਹੀਂ ਦਿੰਦਾ ਸੀਗਾ ਜੀ, ਜਿਹੜੀਆਂ ਹੋਰ ਸੰਤਾਂ ਉਹ ਨੇ, ਕਿਉਂਕਿ ਉਹ ਪੇਡ ਸਟਾਫ ਹੁੰਦੇ ਆ, ਉਹ ਇੰਨਾ ਰਿਸਕ ਨਹੀਂ ਲੈਂਦੇ, ਕਿਉਂਕਿ ਅਸੀਂ ਤਾਂ ਪ੍ਰੋਵਾਈਡ ਨਹੀਂ ਕਰਦੇ, ਸਭ ਕੁਝ ਅਸੀਂ ਆਪੇ ਕਰਨਾ ਹੁੰਦਾ, ਉਹਨਾਂ ਨੇ ਹੋਰ ਵੀ ਸੇਫਟੀਆਂ ਦੇਖਣੀਆਂ ਹੁੰਦੀਆਂ। ਅਤੇ ਅਸੀਂ ਅੱਜ, ਸਾਨੂੰ 4th ਦਿਨ ਹੋ ਗਿਆ ਖਾਣੇ ਲਗਾਤਾਰ ਚੱਲ ਰਿਹਾ ਜੀ, ਅਤੇ ਪਰ ਹੁਣ ਮੱਚ ਬੈਟਰ ਹੈ ਜੀ ਅੱਗੇ ਨੂੰ। ਅਤੇ ਇਕੱਲਾ ਮੈਂ ਨਹੀਂ, ਮੇਰੇ ਨਾਲ ਆਪਣੇ ਆਸਟ੍ਰੇਲੀਅਨ ਭਾਈਚਾਰਾ ਵੀ ਆ ਕੇ ਮੇਰੀ ਹੈਲਪ ਕਰ ਰਿਹਾ, ਅਤੇ ਅੱਜ ਸਾਡੇ ਨਾਲ ਪ੍ਰਿੰਸੀਪਲ ਹੈ ਜੀ ਉਹ ਪ੍ਰਾਇਮਰੀ ਸਕੂਲ ਦੀ, ਉਹ ਵੀ ਸਾਡੇ ਨਾਲ ਵਲੰਟੀਅਰ ਕੰਮ ਕਰ ਰਹੀ ਹੈ ਜੀ।
ਜੀ ਤੇਜਿੰਦਰ ਜੀ, ਸੋਸ਼ਲ ਮੀਡੀਆ 'ਤੇ ਜਿਵੇਂ ਤੁਸੀਂ ਆਪਣੀ ਸੇਵਾ ਦੀਆਂ ਫੋਟੋਆਂ ਪਾਈਆਂ ਨੇ ਸਾਈਕਲੋਨ ਦੌਰਾਨ, ਕਾਫੀ ਸਿਫਤ ਸਲਾਹ ਸੁਣਨ ਨੂੰ ਮਿਲੀ ਹੈ, ਅਤੇ ਇਸੇ ਦੌਰਾਨ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡੇ ਨਾਲ ਅੱਜ ਇੱਕ ਟੀਚਰ ਵੀ ਜੁੜੇ ਹੋਏ ਨੇ, ਵਾਈਡਰ ਕਮਿਊਨਿਟੀ ਦੇ ਮੁਤਲਕ ਕੋਈ ਖਾਸ ਕਹਾਣੀ ਜਾਂ ਕੋਈ ਵਾਰਤਾਲਾਪ ਜੋ ਕਾਬਿਲੇ ਗੌਰ ਹੋਵੇ?
ਤੇ ਸਾਰੇ ਬੜੇ ਲਾਈਕ ਕਰਦੇ ਨੇ ਸਾਡੀ, ਸੋਰੀ, ਸਾਡੀ ਕਮਿਊਨਿਟੀ ਨੂੰ ਵੀ। ਅਸੀਂ ਤੇ ਦੇਖੋ ਜੀ, ਅਸੀਂ ਸਾਰਾ ਆਪਣੀ ਜੇਬ ਚੋਂ ਕਰ ਰਹੇ ਹਾਂ, ਠੀਕ ਹੈ। ਸਾਡੇ ਰੋਬਨ ਸੁਹਾਣਾ ਜੀ ਉਹ ਕੰਟੀਨਿਊਸ ਸਪੋਰਟ ਕਰ ਰਹੇ ਹਾਂ, 10% ਇਨਕਮ ਤਾਂ ਦੇ ਰਹੇ ਨੇ ਰੋਬਨ ਸੁਹਾਣਾ ਸਿਡਨੀ ਤੋਂ, ਮੋਰਗੇਜ ਬ੍ਰੋਕਰ ਵੈਨ ਸਕੁਏਅਰ ਵਾਲੇ। ਅਤੇ ਬੁੱਲਬਰਥ ਨੇ ਮੈਨੂੰ ਆਲਰੇਡੀ ਦਿੱਤਾ ਹੋਇਆ $10,000 ਦਾ ਕਾਰਡ ਦਿੱਤਾ ਹੋਇਆ, ਉਹ ਹਰ ਸਾਲ ਪਾ ਦਿੰਦੇ ਹਾਂ ਜੀ, ਉਹ ਟੋਪ ਅਪ ਕਰ ਦਿੰਦੇ ਹਾਂ। ਅਤੇ $500 ਅਸੀਂ ਹਰ ਵੀਕ ਆਪਣੀ ਕਮਾਈ 'ਚੋਂ ਪਾਉਂਦੇ ਹਾਂ, ਅਤੇ ਮੇਰੀ ਫੈਮਿਲੀ, ਅਤੇ 22 ਘੰਟੇ ਲਾਉਂਦੇ ਹਾਂ। ਪਰ ਇੱਦਾਂ ਦੀ ਮੁਸੀਬਤ 'ਚ ਸਾਨੂੰ ਥੋੜ੍ਹਾ ਐਕਸਟਰਾ ਕੰਮ ਕਰਨਾ ਪੈਂਦਾ ਜੀ, ਕਿਉਂਕਿ ਹਰ ਕੋਈ ਘਬਰਾਇਆ ਹੁੰਦਾ ਜੀ। ਅਤੇ ਹੁਣ ਮੈਂ ਤਾਂ ਸੈਮੀ ਰਿਟਾਇਰਡ ਹਾਂ ਜੀ, ਮੈਨੂੰ ਕੋਈ ਫਿਕਰ ਨਹੀਂ, ਮੈਂ ਇਸੇ ਵਾਰ ਸਮਾਜ ਦੀ ਸੇਵਾ ਵਾਸਤੇ, ਇਸ ਕਰਕੇ ਜੀ ਸਾਡੇ ਨਾਲ ਹੋਰ ਵੀ, ਜਿਵੇਂ ਪਿਛਲੀ ਵਾਰੀ ਮੇਰੇ ਨਾਲ ਉਹ ਸੀਗੀ ਹੋਲੀ, ਉਹਦੀ 5 kidneys ਜੀ, 5 ਬੱਚੇ ਨੇ, 5 ਉਹਦੇ ਪੋਤਾ ਪੋਤੀਆਂ ਨੇ, ਉਹ ਮਾਈਨਿੰਗ 'ਚ ਕੰਮ ਕਰਦੀ ਹੈ, 2 ਹਫ਼ਤੇ ਫਰੀ ਹੁੰਦੀ, ਉਹ ਮੇਰੇ ਨਾਲ ਜਾਂਦੀ ਹੈ ਸਾਈਕਲ 'ਚ। ਉਹਨੇ ਹਿੰਮਤ ਕੀਤੀ, ਕਹਿੰਦੀ ਮੈਂ ਵੀ ਜਾਣਾ, ਅਤੇ ਘਰ ਦੇ ਮੈਨੂੰ ਰੋਕਦੇ ਨਹੀਂ ਜਾਣਾ ਵੀ ਕੁਛ, ਮੈਂ ਕਿਹਾ ਕੋਈ ਗੱਲ ਨਹੀਂ, ਦੇਖੀ ਉਹ ਵੀ ਮੇਰੇ ਨਾਲ ਸੀਗੀ ਜੀ, ਕਿਉਂਕਿ ਜਿਹੜੇ ਇੱਥੇ ਓਰੀਜਨ ਭਾਈਚਾਰਾ ਜੀ, ਅਸਲ ਨੂੰ ਤਾਂ ਉਹ ਰੱਬ ਨੂੰ ਮੰਨਣ ਵਾਲੇ ਹੈ ਜੀ, ਉਹ ਪਰਵਾਹ ਨਹੀਂ ਕਰਦੇ, ਜਿੱਥੇ ਬੈਠੇ ਹੈ ਬੈਠੇ ਹੈ, ਨਾ ਉਹਨਾਂ ਨੂੰ ਖਾਣੇ ਦੀ ਹੈ, ਜੇ ਕਿਸੇ ਨੇ ਉਹਨਾਂ ਨੇ ਕਹਿਣਾ ਵੀ ਆ ਕੇ ਦੇ ਦੇਣਾ, ਤੇ ਅਸੀਂ ਉਹਨਾਂ ਨੂੰ ਜਾ ਕੇ ਖਾਣਾ ਦਿੱਤਾ ਤੇ ਉਹ ਬੜੇ ਖੁਸ਼ ਹੋਏ ਤੇ ਗੌਰਮੈਂਟ ਉਹਨੂੰ ਕਿਉਂਕਿ ਇੱਥੇ ਧੱਕੇ ਨਾਲ ਵੀ ਚੱਕ ਕੇ ਉਹਨੂੰ ਸਟਲ 'ਚ ਨਹੀਂ ਲਿਜਾ ਸਕਦੇ ਜੀ, ਤਾਂ ਕਰਕੇ ਅਸੀਂ ਉਹਨਾਂ ਵਾਸਤੇ ਅਸੀਂ ਹੋਰ ਵੀ ਜਿਵੇਂ ਜਿਹੜਾ ਸਾਡਾ ਐਮਰਜੈਂਸੀ ਕਿਊ ਸੀਗਾ ਜੀ, ਸੜਕਾਂ ਦੇ ਦਰਖਤ ਕੱਟ ਰਿਹਾ ਸੀਗਾ ਹੋਰ, ਉਹਨਾਂ ਨੂੰ ਵੀ ਅਸੀਂ ਖਾਣਾ ਦਿੱਤਾ ਕਿਉਂਕਿ ਉਹ ਵੀ ਇੰਨੇ ਬਿਜ਼ੀ ਸੀਗੇ, ਕਿਉਂਕਿ ਮੈਕਡੋਨਲਡ ਵਗੈਰਾ ਬੰਦ ਸੀਗੇ, ਜੇ ਖੁੱਲ੍ਹੇ ਵੀ ਤਾਂ ਐਡੀ ਲੰਬੀ ਲਾਈਨ ਲੱਗੀ ਹੋਈ ਹੈ ਤਾਂ ਬਿਜ਼ੀ ਬਹੁਤ ਹੈ ਜੀ।
ਜੀ
ਇਸ ਕਰਕੇ ਸਾਰਾ ਭਾਈਚਾਰਾ ਬੜਾ ਅੱਛਾ ਚੰਗਾ ਲੱਗਦਾ ਜੀ, ਹਾਂ ਵੀ ਉਹਨਾਂ ਨੂੰ ਫੀਲ ਕਰਦਾ ਵੀ ਅਸਲੀ ਟੈਰੋਟੋਰੀਅਨ ਸਪਿਰਿਟ ਹੈ, ਇਹ ਕਮਿਟੀ ਸਰਵਿਸ ਇੱਦਾਂ ਦੀ ਹੁੰਦੀ ਹੈ। ਤੇ ਕਈਆਂ ਕਮੈਂਟਸ ਵੀ ਕੀਤੀਆਂ, ਚਲੋ ਅਸੀਂ ਤਾਂ ਕਿਸੇ ਵਾਰੀ ਕੁਛ ਨਹੀਂ ਕਹਿੰਦੇ ਵੀ ਅਸਲੀ ਚੈਰਿਟੀ ਤਾਂ ਇਹ ਹੈ ਜਦੋਂ ਮੁਸੀਬਤ ਹੈ ਲੋਕ ਨਿਕਲੇ, ਬਾਕੀ ਤਾਂ ਸਭ ਬੰਦ ਕਰਕੇ ਬਹਿ ਗਏ ਕਿਉਂਕਿ ਉਹਨਾਂ ਦੀਆਂ ਕੁਛ ਫਾਰਮੈਲਿਟੀ ਵੀ ਹੁੰਦੀਆਂ ਗੌਰਮੈਂਟ ਵੱਲੋਂ, ਕਿਉਂਕਿ ਉਹਦਾ ਅੰਡਰ ਕੰਮ ਕਰਦੇ ਜੀ, ਅਸੀਂ ਤਾਂ ਸੈਲਫ ਡਿਫੈਂਸ ਆਕੇ ਸਾਨੂੰ ਆਪੇ ਡਿਸੀਜਨ ਲੈਣਾ ਹੁੰਦਾ ਜੀ, ਕਿਸੇ ਨੂੰ ਕੋਈ ਪਰਵਾਹ ਨਹੀਂ ਹੁੰਦੀ, ਇਸ ਕਰਕੇ ਸਾਨੂੰ ਹੋਰ ਵੀ ਚੰਗਾ ਲੱਗਦਾ ਜੀ।
ਜੀ ਤੇ ਜਿਵੇਂ ਕਿ ਡਾਰਵਿਨ ਹੁਣ ਕਲੀਨਅਪ ਮੋਡ ਵਿੱਚ ਪੈ ਗਿਆ, ਤਾਜ਼ਾ ਸਥਿਤੀ ਕੀ ਹੈ ਉੱਥੋਂ ਦੀ, ਕਿੰਨਾ ਕੁ ਸਮਾਂ ਲੱਗੇਗਾ ਉਭਰਨ ਲਈ?
ਇੱਕ ਤਾਂ ਸਾਡੇ ਦੂਜੇ ਸਟੇਟਾਂ ਤੋਂ ਬਹੁਤ ਦੂਰ ਹੈ ਜੀ, ਸਾਨੂੰ ਸਪੋਰਟ ਵੀ ਦੂਜੇ ਸਟੇਟਾਂ ਨੂੰ ਮਿਲਦੇ ਨਹੀਂ, ਪੈਸੇ ਹੀ ਦੇ ਸਕਦੇ ਹਾਂ, ਉਹ ਆਪ ਨਹੀਂ ਆ ਸਕਦੇ ਕਿਉਂਕਿ ਅਸੀਂ ਬਹੁਤ ਦੂਰ ਹੈ ਜੀ। ਤੇ ਦੇਖੋ ਜੀ ਹੁਣ ਸੜਕ ਤਾਂ ਖੁੱਲ੍ਹ ਗਈਆਂ ਪਰ ਪੂਰੀ ਤਰ੍ਹਾਂ ਨਹੀਂ, ਮੇਨ ਤਾਂ ਸਾਡਾ ਹਜੇ ਇਹੀ ਕੰਮ ਹੈ ਜਿਹੜੇ ਰੋਡ ਤੇ ਨੇ ਜੀ ਐਮਰਜੈਂਸੀ ਕਰਿਊ, ਵੀ ਸੜਕਾਂ ਖੁੱਲ੍ਹੀਆਂ ਕਰ ਦੇਣ, ਬਾਕੀ ਬਿਜਲੀ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਬਹੁਤ ਏਰੀਏ ਚ ਆ ਗਈ ਜੀ। ਮੈਨੂੰ ਨਹੀਂ ਲੱਗਦਾ ਘੱਟੋ ਘੱਟ ਮਾਕੇ 2 ਹਫ਼ਤੇ ਤੱਕ ਅਸੀਂ ਟੋਟਲੀ ਪ੍ਰਪੇਅਰ ਹੋ ਜਾਵਾਂਗੇ ਲਾਈਕ ਨੋਰਮਲ ਹਾਲਤਾਂ ਚ, ਪਰ ਇਹ ਸਾਈਕਲੋਨ ਹਜੇ ਵੀ ਕਦੇ ਵੀ ਦੁਬਾਰਾ ਵੀ ਆ ਸਕਦਾ ਜੀ, ਇਹ ਸਾਈਕਲੋਨ ਸੀਜ਼ਨ ਹੈ ਨਾ ਜੀ।
ਤਜਿੰਦਰ ਜੀ ਗੱਲਬਾਤ ਕਰਨ ਲਈ ਤੇ ਹਾਲਾਤ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਕੋਈ ਖਾਸ ਸੁਨੇਹਾ ਤੁਸੀਂ ਦੇਣਾ ਚਾਹੁੰਦੇ ਹੋਵੋ?
ਅਸੀਂ ਤਾਂ ਇਹੀ ਕਹਾਂ ਵੀ ਅਸੀਂ ਤਾਂ ਆਪਣੇ ਦੇਖੋ ਜੀ ਅਸੀਂ ਇੱਥੇ ਹੁਣ ਸਾਡਾ ਆਪਣਾ ਦੇਸ਼ ਹੈ ਇਹ, ਹੁਣ ਮੈਨੂੰ 2016-19 ਸਾਲ ਹੋ ਗਏ, ਆਪਣੇ ਦੇ ਘਰ ਦੀ ਤਰ੍ਹਾਂ ਬਿਹੇਵ ਕਰੀਦਾ, ਕਈ ਵਾਰੀ ਕਈ ਨੈਗੇਟਿਵ ਕਮੈਂਟਸ ਵੀ ਆਉਂਦੇ ਪਰ ਅਸੀਂ ਕਿਉਂਕਿ ਹਰ ਜਗ੍ਹਾ ਇੱਦਾਂ ਦੇ ਲੋਕ ਹੁੰਦੇ ਨੇ, ਇਸ ਕਰਕੇ ਅਸੀਂ ਕੋਈ ਪਰਵਾਹ ਕੀਤੇ ਬਿਨਾਂ ਆਪਣੀ ਜਿਵੇਂ ਆਪਣਾ ਭਾਈਚਾਰਾ ਐਵੇਂ ਸੇਵਾ ਕਰ ਰਹੇ ਸਾਰੇ ਆਸਟ੍ਰੇਲੀਅਨ ਦੀ ਜੀ, ਤੇ ਸਾਨੂੰ ਉਮੀਦ ਹੈ ਵੀ ਉਹ ਸਾਨੂੰ ਪ੍ਰੋਪਰ ਪਿਆਰ ਵੀ ਦਿੰਦੇ ਨੇ ਜੀ, ਇੱਦਾਂ ਦੀ ਗੱਲ ਨਹੀਂ, ਸਾਰੇ ਤਾਂ ਹੀ ਆ ਕੇ ਹੁਣ ਵਾਈਸ ਪ੍ਰਿੰਸੀਪਲ ਹੈ ਜੀ, ਉਹ ਮਾਕੇ ਉਹਨੇ ਛੁੱਟੀ ਦੇ ਆ ਕੇ ਸਾਡੇ ਨਾਲ ਵਰੰਟੇ ਕੰਮ ਕਰੀਏ, ਹੋਰ ਵੀ ਕਈ ਵਾਈਟ ਪੀਪਲ ਆ ਕੇ ਕਈਆਂ ਨੇ ਮੈਨੂੰ ਸਮਾਨ ਵੀ ਦਿੱਤਾ, ਡੋਨੇਸ਼ਨ ਵੀ ਦਿੱਤਾ, ਤੇ ਹੁਣ ਜਿਵੇਂ ਲਾਇਨਸ ਕਲੱਬ ਹੋ ਗਿਆ ਸਾਨੂੰ ਕੰਟੀਨਿਊ ਸਪੋਰਟ ਕਰ ਰਿਹਾ, ACETI ਇਮੀਗ੍ਰੇਸ਼ਨ ਏਜੰਸੀ ਉਹ ਸਾਨੂੰ ਕੰਟੀਨਿਊ ਸਪੋਰਟ ਕਰ ਰਹੀ ਹੈ, ਤੇ ਵੁੱਲਵਰਥ ਹੈ ਜੀ, ਅਸੀਂ ਥੋੜਾ ਸਮਾਲ ਗਰੁੱਪ ਹੈ ਜੀ ਪਰ ਅਸੀਂ ਕਿਉਂਕਿ ਇੰਡੀਪੈਂਡੈਂਟ ਤੇ ਕੋਈ ਵੱਡਾ ਡਿਸੀਜਨ ਲੈਣ ਲਈ ਸਾਨੂੰ ਕਿਸੇ ਸੋਚਣਾ ਹੀ ਪੈਂਦਾ, ਹਰ ਕੋਈ ਅਸੀਂ ਹਮੇਸ਼ਾ ਤਿਆਰ ਰਹਿੰਦੇ ਹਾਂ ਲੋਕਾਂ ਦੀ ਸੇਵਾ ਲਈ ਜੀ। ਸਤਿ ਸ੍ਰੀ ਅਕਾਲ ਜੀ।
ਤੇ ਸਾਡੇ ਨਾਲ ਸਕੂਲ ਟੀਚਰ ਨੇ ਵੀ ਸਾਂਝ ਪਾਈ ਹੈ ਜੋ ਗੱਲਬਾਤ ਦੌਰਾਨ ਤੇਜਿੰਦਰ ਜੀ ਨਾਲ ਵਲੰਟੀਅਰ ਵਜੋਂ ਸੇਵਾ ਨਿਭਾ ਰਹੇ ਸਨ, ਆਓ ਉਹਨਾਂ ਤੋਂ ਹੋਰ ਜਾਣਕਾਰੀ ਲੈਣੇ ਹਾਂ।
My name's Louise. I just like to help people when they are in need, and I only found out about the Sikh family food van. I think I've heard whispers, little things about it before, living in Darwin, and I've spent a lot of time living in Aboriginal communities, but I just saw him putting posts on Facebook saying, I've got food tomorrow, this is where I'm going to be, or, you know, if you need food, if you need any help, please just let me know. We would like to help people after the cyclone. Lots of people have no power, no water. So when I saw the posts, I wanted to come and help and volunteer as well. So here I am today helping.
You work in school. Can you tell me more about how it has impacted the schools and also overall territorians?
The schools were open most of Friday. The thing about the schools is that the teachers, they worked all the way up until Friday, even though a lot of people had already been doing cyclone prepping and things like that. And the cyclone didn't hit till Saturday. So a lot of people in Darwin are just exhausted now, absolutely exhausted, because they worked Friday, the cyclone hit Saturday. They're trying to do their own cyclone prep as well as cyclone prep for their houses, their own houses as well. And then, you know, different people had different experiences on Saturday night. You know, some people that had good shelter were, you know, felt very safe and didn't feel as much of the impact from the cyclone. But many people reported things like, you know, I'm not sure if you've heard people talking about the sound. They said the sound of the wind was frightening, like a freight train, right over the top of you.
ਦੋਸਤੋ ਉਮੀਦ ਕਰਦੇ ਹਾਂ ਕਿ ਜਿਹੜੇ ਹਾਲਾਤ ਸਾਈਕਲੋਨ ਨੇ ਬਣਾਏ ਪੈਦਾ ਕੀਤੇ ਹੋਏ ਆ ਉਹ ਛੇਤੀ ਹੀ ਸੁਧਰ ਜਾਣਗੇ। ਜਿਹੜਾ ਭਾਈਚਾਰਾ ਹੈ ਇੱਕ ਦੂਜੇ ਦੀ ਮਦਦ ਇਸ ਤਰ੍ਹਾਂ ਹੀ ਕਰਦਾ ਰਹੇਗਾ। ਹੁਣ ਵੇਲਾ ਹੋ ਗਿਆ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ, ਅਤੇ ਬ੍ਰੇਕ ਤੋਂ ਬਾਅਦ ਤੁਹਾਨੂੰ ਅਸੀਂ ਬਾਲੀਵੁੱਡ ਦੀ ਗੱਪਸ਼ੱਪ ਦੇ ਨਾਲ ਜੋੜਨਾ, ਜੋ ਕਿ ਅੱਜ ਤੁਹਾਡਾ ਭਰਪੂਰ ਮਨੋਰੰਜਨ ਕਰੇਗੀ ਹਮੇਸ਼ਾ ਹੀ ਤਰ੍ਹਾਂ ਬਹੁਤ ਸਾਰੀਆਂ ਤਾਜ਼ੀਆਂ ਖਬਰਾਂ ਦੇ ਨਾਲ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ SBS ਦੇ ਪੰਜਾਬੀ ਪ੍ਰੋਗਰਾਮ ਵਿੱਚ। ਮੈਂ ਹਾਂ MP ਸਿੰਘ। ਦੋਸਤੋ ਹੁਣ ਤੁਹਾਨੂੰ ਜੋੜਦੇ ਹਾਂ ਬਾਲੀਵੁੱਡ ਦੀ ਗੱਪਸ਼ੱਪ ਦੇ ਨਾਲ, ਜਿਹਦੇ ਵਿੱਚ ਇੱਕ ਖਾਸ ਖਬਰ ਤੁਹਾਡਾ ਧਿਆਨ ਜ਼ਰੂਰ ਖਿੱਚੇਗੀ ਕਿ ਜਿਹੜਾ ਪੰਜਾਬੀ ਸਿਨੇਮਾ ਹੈ ਉਸ ਨੂੰ ਹੁਣ ਵਿਦੇਸ਼ਾਂ ਦੇ ਵਿੱਚ ਪਹਿਚਾਣ ਮਿਲ ਰਹੀ ਹੈ। ਹਾਲ ਵਿੱਚ ਹੀ ਆਸਟ੍ਰੇਲੀਆ ਦੀ ਇੱਕ ਕੰਪਨੀ ਹੈ ਟੈਂਪਲ, ਅਤੇ ਉਹਨਾਂ ਨੇ PTC ਪੰਜਾਬੀ ਨਾਲ ਮਿਲ ਕੇ ਇੱਕ ਸਮਝੌਤਾ ਕੀਤਾ ਹੈ, ਅਤੇ ਪੰਜਾਬੀ ਦੀਆਂ 3 ਫਿਲਮਾਂ ਬਣਾਉਣ ਦਾ ਉਹਨਾਂ ਨੇ ਜਿਹੜਾ ਹੈਗਾ ਸੰਧੀ ਕੀਤੀ ਹੈਗੀ ਹੈ। ਇਹ ਅਤੇ ਹੋਰ ਬਹੁਤ ਸਾਰੀਆਂ ਖਬਰਾਂ ਲੈ ਕੇ ਹਾਜ਼ਰ ਹਨ ਹਰਪ੍ਰੀਤ।
SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ੱਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਆਪਣੀ ਖਾਸ ਪਛਾਣ ਬਣਾ ਚੁੱਕੀ ਨੀਰੂ ਬਾਜਵਾ ਨੇ ਆਪਣੀ ਨਵੀਂ ਪੰਜਾਬੀ ਫਿਲਮ ਜਵਾਕ ਦਾ ਐਲਾਨ ਇੰਸਟਾਗ੍ਰਾਮ ਤੇ ਕੀਤਾ ਹੈ। ਇਸ ਪੋਸਟ ਵਿੱਚ ਨੀਰੂ ਨੇ ਇੱਕ ਕਲਰਫੁਲ ਪੇਜ ਸ਼ੇਅਰ ਕੀਤਾ ਜਿਸ ਦੇ ਉੱਤੇ ਲਿਖਿਆ ਹੈ ਜਵਾਕ। ਇਸ ਪੋਸਟ ਦੇ ਨਾਲ ਨੀਰੂ ਨੇ ਕੈਪਸ਼ਨ ਚ ਲਿਖਿਆ ਹੈ, ਆਪਣੇ ਆਂਦਰੇ ਜਵਾਕ ਨੂੰ ਹਮੇਸ਼ਾ ਜਿਉਂਦਾ ਰੱਖੋ ਜੇ ਵੱਡੇ ਬਣਨਾ ਹੈ ਤਾਂ। ਸਿਨੇਮਾਘਰਾਂ ਵਿੱਚ ਇਹ ਫਿਲਮ 17 April 2026 ਨੂੰ ਆਏਗੀ। ਐਕਟਰ ਸੰਜੇ ਮਿਸ਼ਰਾ ਅਤੇ ਮਹਿਮਾ ਚੌਧਰੀ ਦੀ ਅਪਕਮਿੰਗ ਫਿਲਮ ਦੁਰਲਭ ਪ੍ਰਸਾਦ ਕੀ ਦੂਸਰੀ ਸ਼ਾਦੀ 6 ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ। ਮੇਕਰਸ ਨੇ ਇੰਸਟਾਗ੍ਰਾਮ ਤੇ ਲਿਖਿਆ ਹੈ, ਵਿਆਹ ਦੀਆਂ ਖੁਸ਼ੀਆਂ ਸ਼ੁਰੂ ਹੋਣ ਵਾਲੀਆਂ ਨੇ, ਪਿਆਰ, ਪਰਿਵਾਰ ਅਤੇ ਨਵੇਂ ਮੌਕਿਆਂ ਦਾ ਜਸ਼ਨ ਮਨਾਉਣ ਦੇ ਲਈ ਤਿਆਰ ਹੋ ਜਾਓ। ਫਿਲਮ ਦੁਰਲਭ ਪ੍ਰਸਾਦ ਕੀ ਦੂਸਰੀ ਸ਼ਾਦੀ 19 December ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ। ਭਾਰਤੀ ਮਹਿਲਾ ਕ੍ਰਿਕਟ ਟੀਮ ਛੇਤੀ ਹੀ ਫੇਮਸ ਸ਼ੋ ਦ ਗ੍ਰੇਟ ਇੰਡੀਅਨ ਕਪਲ ਸ਼ੋ ਦੇ ਨਵੇਂ ਸੀਜ਼ਨ ਵਿੱਚ ਵਰਲਡ ਕੱਪ ਜਿੱਤ ਦਾ ਜਸ਼ਨ ਮਨਾਉਂਦੀ ਨਜ਼ਰ ਆਏਗੀ। ਨੈਟਫਲਿਕਸ ਦੇ ਸ਼ੋ ਦੇ ਸੈੱਟ ਤੋਂ ਵੀਡੀਓ ਆਨਲਾਈਨ ਸਾਹਮਣੇ ਆਏ ਜਿਸ ਵਿੱਚ ਹਰਮਨਪ੍ਰੀਤ ਕੌਰ, ਸ਼ਿਫਾਲੀ ਵਰਮਾ ਅਤੇ ਦੀਪਤੀ ਸ਼ਰਮਾ ਸਣੇ ਜੇਤੂ ਟੀਮ ਦੀਆਂ ਕੁਝ ਮੈਂਬਰ ਕਪਿਲ ਸ਼ਰਮਾ ਦੇ ਨਾਲ ਸ਼ੂਟਿੰਗ ਕਰਦੀ ਨਜ਼ਰ ਆਈ। PTC ਨੈਟਵਰਕ ਦੇ ਅੰਦਰ ਆਉਣ ਵਾਲੀ PTC ਪੰਜਾਬੀ ਅਤੇ ਆਸਟ੍ਰੇਲੀਆ ਦੀ ਫੇਮਸ ਪ੍ਰੋਡਕਸ਼ਨ ਕੰਪਨੀ ਟੈਂਪਲ ਨੇ ਮਿਲ ਕੇ 3 ਪੰਜਾਬੀ ਫੀਚਰ ਫਿਲਮਾਂ ਦੇ ਨਿਰਮਾਣ ਅਤੇ ਕੋ ਪ੍ਰੈਜੈਂਟੇਸ਼ਨ ਦਾ ਐਲਾਨ ਕੀਤਾ ਹੈ। ਇਹ ਸਹਿਯੋਗ ਹਾਲ ਹੀ ਵਿੱਚ ਹੋਈ ਆਸਟ੍ਰੇਲੀਆ ਭਾਰਤ ਆਡੀਓ ਵਿਜੂਅਲ ਕੋ ਪ੍ਰੋਡਕਸ਼ਨ ਟ੍ਰੀਟੀ ਦੇ ਤਹਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਗਲੋਬਲ ਫਿਲਮ ਇੰਸੈਂਟਿਵ, ਇੰਟਰਨੈਸ਼ਨਲ ਡਿਸਟ੍ਰੀਬਿਊਸ਼ਨ ਅਤੇ ਵਰਲਡ ਕਲਾਸ ਪ੍ਰੋਡਕਸ਼ਨ ਸਹੂਲਤਾਂ ਦਾ ਪੂਰਾ ਲਾਹਾ ਮਿਲੇਗਾ। ਇਹ ਸਾਂਝੇਦਾਰੀ ਸਿਰਫ ਫਿਲਮਾਂ ਦਾ ਨਿਰਮਾਣ ਨਹੀਂ ਬਲਕਿ ਪੰਜਾਬੀ ਸਿਨੇਮਾ ਦੀ ਵੈਸ਼ਵਿਕ ਪਛਾਣ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਹੈ। ਇਸ ਗੱਠਜੋੜ ਦੇ ਬਾਅਦ ਆਸਟ੍ਰੇਲੀਆ ਨੂੰ ਪੰਜਾਬੀ ਫਿਲਮਾਂ ਦੇ ਲਈ ਇੱਕ ਸਟ੍ਰੈਟੇਜਿਕ ਲਾਂਚ ਪੈਡ ਦੇ ਰੂਪ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ ਜਿੱਥੇ ਵਰਲਡ ਲੈਵਲ ਦੀ ਤਕਨੀਕ, ਲੋਕੇਸ਼ਨਸ, ਕ੍ਰੀਏਟਿਵ ਟੈਲੈਂਟ ਅਤੇ ਸਰਕਾਰੀ ਗ੍ਰਾਂਟਸ ਦਾ ਲਾਹਾ ਫਿਲਮਾਂ ਨੂੰ ਮਿਲੇਗਾ। ਟੈਂਪਲ ਆਸਟ੍ਰੇਲੀਆਈ ਹਿੱਸੇ ਨੂੰ ਲੀਡ ਕਰੇਗਾ ਅਤੇ PTC ਪੰਜਾਬੀ ਭਾਰਤੀ ਕ੍ਰੀਏਟਿਵ ਅਤੇ ਡਿਸਟ੍ਰੀਬਿਊਸ਼ਨ ਪੱਖ ਸੰਭਾਲੇਗਾ। ਦੋਹਾਂ ਕੰਪਨੀਆਂ ਮਿਲ ਕੇ ਅਗਲੇ 18 ਮਹੀਨਿਆਂ ਵਿੱਚ 3 ਪੰਜਾਬੀ ਫਿਲਮਾਂ ਦਾ ਨਿਰਮਾਣ ਕਰਨਗੀਆਂ। ਬਾਲੀਵੁੱਡ ਦੀ ਦਖਤਕ ਗਰਲ ਮਾਧੁਰੀ ਦੀਕਸ਼ਿਤ ਇਨ੍ਹੀਂ ਦਿਨੀ ਆਪਣੇ ਆਉਣ ਵਾਲੇ ਸ਼ੋਅ ਮਿਸਿਸ ਦੇਸ਼ਪਾਂਡੇ ਨੂੰ ਲੈ ਕੇ ਚਰਚਾਵਾਂ ਵਿੱਚ ਹੈ। ਮਾਧੁਰੀ ਇਸ ਸ਼ੋਅ ਵਿੱਚ ਇੱਕ ਵੱਖਰੇ ਅਤੇ ਦਿਲਚਸਪ ਕਿਰਦਾਰ ਵਿੱਚ ਨਜ਼ਰ ਆਏਗੀ। ਰਿਲੀਜ਼ ਹੋਈ ਇਸ ਫਸਟ ਲੁੱਕ ਵਿੱਚ ਮਾਧੁਰੀ ਆਪਣਾ ਮੇਕਅਪ ਅਤੇ ਗਹਿਣੇ ਉਤਾਰਦੀ ਹੋਈ ਵਿਖਾਈ ਦੇ ਰਹੀ ਹੈ। ਅਗਲੇ ਫਰੇਮ ਵਿੱਚ ਉਹਨਾਂ ਦਾ ਇੱਕ ਅਨਫਿਲਟਰਡ ਰੂਪ ਸਾਹਮਣੇ ਆ ਰਿਹਾ ਹੈ। ਅਗਲੇ ਸ਼ਾਟ ਤੋਂ ਸੰਕੇਤ ਮਿਲਦਾ ਹੈ ਕਿ ਕੁਝ ਗੰਭੀਰ ਹੋਇਆ ਹੈ ਕਿਉਂਕਿ ਉਹ ਸਲਾਖਾਂ ਦੇ ਪਿੱਛੇ ਵਿਖਾਈ ਦੇ ਰਹੀ ਹੈ। ਇਸ ਫਸਟ ਲੁੱਕ ਨੂੰ ਸ਼ੇਅਰ ਕਰਦੇ ਹੋਇਆ ਹੌਟ ਸਟਾਰ ਨੇ ਕੈਪਸ਼ਨ ਵਿੱਚ ਲਿਖਿਆ ਹੈ, ਇੱਕ ਅਜਿਹਾ ਮੋੜ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਏਗੀ। ਟੀ ਸੀਰੀਜ਼ ਨੇ ਆਪਣੇ ਆਉਣ ਵਾਲੀ ਰੋਮਾਂਟਿਕ ਮਿਊਜ਼ੀਕਲ ਡਰਾਮਾ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਮੇਕਰਸ ਦੇ ਵੱਲੋਂ ਹੁਣ ਤੱਕ ਫਿਲਮ ਦਾ ਟਾਈਟਲ ਸਾਹਮਣੇ ਨਹੀਂ ਆਇਆ ਹੈ। ਫਿਲਮ ਸਮੀਕਸ਼ਕ ਅਤੇ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਆਫੀਸ਼ੀਅਲ ਐਕਸ ਤੇ ਇੱਕ ਪੋਸਟ ਦੇ ਜ਼ਰੀਏ ਇਹ ਦੱਸਿਆ ਹੈ ਕਿ ਟੀ ਸੀਰੀਜ਼ ਦੀ ਆਉਣ ਵਾਲੀ ਰੋਮਾਂਟਿਕ ਮਿਊਜ਼ੀਕਲ ਡਰਾਮਾ 1 October 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ। ਹਾਲਾਂਕਿ ਮੇਕਰਸ ਦੇ ਵੱਲੋਂ ਹੁਣ ਤੱਕ ਸਟਾਰਕਾਸਟ ਤੋਂ ਲੈ ਕੇ ਫਿਲਮ ਦੇ ਨਿਰਦੇਸ਼ਕ ਤੱਕ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਰਾਸ਼ਟਰੀ ਪੁਰਸਕਾਰ ਜੇਤੂ ਐਕਟਰ ਪੰਕਜ ਤ੍ਰਿਪਾਠੀ ਹੁਣ ਅਦਾਕਾਰਾ ਤੋਂ ਨਿਰਮਾਤਾ ਬਣਨ ਦੇ ਵੱਲ ਵਧ ਰਹੇ ਨੇ। ਵੈਬ ਸੀਰੀਜ਼ ਦੇ ਜ਼ਰੀਏ ਉਹ ਬਤੌਰ ਪ੍ਰੋਡਿਊਸਰ ਡੈਬਿਊ ਕਰ ਰਹੇ ਨੇ। ਉਹਨਾਂ ਦੀ ਪਹਿਲੀ ਸੀਰੀਜ਼ ਦਾ ਨਾਂ ਹੈ ਪਰਫੈਕਟ ਫੈਮਿਲੀ ਇਹ 8 ਐਪੀਸੋਡਸ ਦੀ ਡਰਾਮਾ ਸੀਰੀਜ਼ ਹੈ। ਪੰਕਜ ਤ੍ਰਿਪਾਠੀ ਦੀ ਡੈਬਿਊ ਸੀਰੀਜ਼ ਸਿੱਧਿਆ YouTube ਤੇ ਰਿਲੀਜ਼ ਹੋਏਗੀ। ਇਸ ਪਲੇਟਫਾਰਮ ਤੇ ਸੀਰੀਜ਼ ਨੂੰ ਪੇਡ ਮਾਡਲ ਦੇ ਤਹਿਤ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਸੀਰੀਜ਼ ਦਾ ਪ੍ਰੀਮੀਅਰ 27 ਨਵੰਬਰ ਨੂੰ JAR ਸੀਰੀਜ਼ YouTube ਚੈਨਲ ਤੇ ਹੋਏਗਾ। 56ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਗੋਆ ਦੇ ਪਣਜੀ ਵਿਚ ਸ਼ੁਰੂ ਹੋ ਗਿਆ ਹੈ। ਬਾਲੀਵੁੱਡ ਐਕਟਰ ਅਨੁਪਮ ਖੇਰ, ਡਾਇਰੈਕਟਰ ਸ਼ੇਖਰ ਕਪੂਰ, ਤੇਲਗੂ ਐਕਟਰ ਨੰਦ ਮੁਰੀ ਬਾਲ ਕ੍ਰਿਸ਼ਨਨ ਨੇ ਐਫੀ 2025 ਵਿਚ ਵੇਵਸ ਫਿਲਮ ਬਾਜ਼ਾਰ ਦਾ ਉਦਘਾਟਨ ਕੀਤਾ ਹੈ। 28 ਨਵੰਬਰ ਤੱਕ ਚੱਲਣ ਵਾਲੇ ਇਸ ਫੈਸਟੀਵਲ ਵਿਚ ਦੁਨੀਆ ਭਰ ਦੀਆਂ ਬੇਹਤਰੀਨ ਫਿਲਮਾਂ ਵਿਖਾਈਆਂ ਜਾਣਗੀਆਂ। ਐਫੀ 2025 ਵਿਚ ਅਨੁਪਮ ਖੇਰ ਦੀਆਂ 4 ਫਿਲਮਾਂ ਦੀ ਸਕ੍ਰੀਨਿੰਗ ਹੋਏਗੀ। ਉਨ੍ਹਾਂ ਵਿਚ ਤਨਵੀ ਦਾ ਗ੍ਰੇਟ, ਦ ਬੰਗਾਲ ਫਾਇਲਸ, 1942 ਅ ਲਵ ਸਟੋਰੀ ਅਤੇ ਕੈਲਰੀ ਸ਼ਾਮਿਲ ਹੈ। ਅਨੁਪਮ ਖੇਰ ਨੇ ਕਿਹਾ ਹੈ, ਮੈਨੂੰ ਨਹੀਂ ਲੱਗਦਾ ਕਿ ਸਿਨੇਮਾ ਦੇ ਇਤਿਹਾਸ ਵਿਚ ਕਿਸੇ ਵੀ ਫੈਸਟੀਵਲ ਵਿਚ ਕਿਸੇ ਵੀ ਐਕਟਰ ਦੀਆਂ 4 ਫਿਲਮਾਂ ਵੱਖੋ ਵੱਖ ਸੈਕਸ਼ਨ ਵਿਚ ਸਿਲੈਕਟ ਹੋਈਆਂ ਨੇ। ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡਿਸ ਨੇ ਮਿਸ ਯੂਨੀਵਰਸ 2025 ਦਾ ਖਿਤਾਬ ਹਾਸਲ ਕਰ ਲਿਆ ਹੈ। ਫਾਤਿਮਾ ਬੋਸ਼ 25 ਸਾਲਾਂ ਦੀ ਹੈ। ਭਾਰਤ ਵੱਲੋਂ ਗਈ ਮਣਿਕਾ ਵਿਸ਼ਵਕਰਮਾ ਟਾਪ 30 ਵਿਚ ਪਹੁੰਚੀ, ਲੇਕਿਨ ਟਾਪ 12 ਵਿਚ ਥਾਂ ਨਹੀਂ ਬਣਾ ਸਕੀ। 4 ਰਾਊਂਡ ਦੇ ਬਾਅਦ ਟਾਪ 5 ਵਿਚ ਥਾਈਲੈਂਡ ਦੀ ਪ੍ਰਵੀਨਾਰ ਸਿੰਘ, ਫਿਲੀਪੀਨਸ ਦੀ ਆਤਿਸਾ ਮਨਾਲੋ, ਵੈਨੇਜ਼ੁਏਲਾ ਦੀ ਸਟੇਫਨੀ ਅਪਸਾਲੀ, ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡਿਸ ਅਤੇ ਆਈਵਰੀ ਕੋਸਟ ਦੀ ਓਲੀਵੀਆ ਯਾਸੇ ਨੇ ਥਾਂ ਬਣਾਈ ਸੀ। ਇਸ ਤੋਂ ਬਾਅਦ ਮੈਕਸੀਕੋ ਦੀ ਫਾਤਿਮਾ ਬੋਸ਼ ਨੂੰ ਵਿਨਰ ਐਲਾਨ ਦਿੱਤਾ ਗਿਆ। ਬਾਲੀਵੁੱਡ ਦੀ ਆਈਕੋਨਿਕ ਫਿਲਮ 1942 ਅ ਲਵ ਸਟੋਰੀ ਦੀ 56ਵੇਂ ਇੰਡੀਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਸਕ੍ਰੀਨਿੰਗ ਕੀਤੀ ਗਈ। ਇਸ ਸਕ੍ਰੀਨਿੰਗ ਵਿਚ ਫਿਲਮ ਦੀ ਵਿਰਾਸਤ ਅਤੇ ਆਰ ਡੀ ਬਰਮਨ ਦੇ ਸੰਗੀਤ ਨੂੰ ਸ਼ਰਧਾਂਜਲੀ ਦਿੱਤੀ ਗਈ। 1942 ਅ ਲਵ ਸਟੋਰੀ ਦੇਸ਼ ਦੀ ਪਹਿਲੀ ਫਿਲਮ ਹੈ ਜਿਸ ਨੂੰ 8K ਵਰਜਨ ਵਿਚ ਰੀਸਟੋਰ ਕੀਤਾ ਗਿਆ ਹੈ। ਹੁਣ ਟਾਈਗਰ ਸ਼ਰਾਫ ਆਪਣੀ ਅਗਲੀ ਫਿਲਮ ਰਾਮ ਮਾਧਵਾਨੀ ਅਤੇ ਨਿਰਮਾਤਾ ਮਹਾਵੀਰ ਜੈਨ ਦੇ ਨਾਲ ਕਰਨ ਜਾ ਰਹੇ ਨੇ। ਇੱਕ ਸਪਿਰਿਚੁਅਲ ਐਕਸ਼ਨ ਡਰਾਮਾ ਫਿਲਮ ਹੋਏਗੀ ਜਿਸ ਵਿਚ ਐਕਸ਼ਨ ਦੇ ਨਾਲ ਨਾਲ ਆਸਥਾ ਦਾ ਵੀ ਸਮਾਗਮ ਹੋਏਗਾ। ਬਾਲੀਵੁੱਡ ਗੱਪਸ਼ਪ ਵਿਚ ਅਜੇ ਨਹੀਂ, ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।